अंगद गुरु अमरदास पद बंद रामदास अर्जन गुरु बद श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद। जिसमें अमृत ज्ञान है माणक भगत वैराग गुरु ग्रंथ साहिब उद्धत बंदो कार्य अनुराग श्री गुर शब्द कमाए जिन जीते पंच विकार तिन संतन को बंदना सिर चरणन पर तार एकंकारा सतगुरु ते प्रसाद सच होए वाहिगुरु जी की फतेह बिघन विनाशन सोए। कहाँ बुद्ध प्रभ तुच्छ हमारी वर्ण सकै महिमा जो तिहारी अमना सकत कर सिफत तुम्हारी आप ले हो तुम कथा सुधारी। अमना सकत कर सिफत तुम्हारी आप ले हो तुम कथा सुधारी।
सतनाम श्री वाहे गुरु साहेब जी। मेरे मेन लिखी करामात, अब बन आए मोह पैहात। कहाँ पयो जो तुर्क बहो आए, क्या पयो जो सिंह नठ गए। मेरे मेन लिखी करामात।
वाहिगुरु जी का खालसा वाहिगुरु जी की फतेह। दीन दयाल भगत वत्सल पूर्ण परमेश्वर पूर्ण अवतार सतगुरु धन 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 श्री गुरु नानक देव साहिब जी महाराज। पंथ दे वाले वालिए दो जहान साहिब कमाल अमृत के दाते सतगुरु धन धन श्री गुरु गोबिंद सिंह साहिब जी महाराज। दसे गुरु साहबाना दी आत्मक जोत जाग दी जोत चावर छतर तख्त दे मालक गद्दी उपर सभाए मान प्रतख हर सतगुरु धन धन श्री गुरु ग्रंथ साहिब जी महाराज। सतगुरु जी दे दरबार अंदर जुड़ बैठी सतगुरु जी दी साजी निवाजी गुरु खालसा गुरु रूप सात संगत जीओ आप जी वड्या भागा वाले हो तो सतगुरु जी के दर्शन करके अपने जीवन दिया घड़िया का लाहा लै रहे हो। सतगुरु जी का सुंदर दीवान सजा है आप जी ने सो दर रहरा साहब उपरंत अरदास हुई है। सतगुरु जी ने पावन पवित्र हुक्मनामे बख्शे है आप संगतां सतगुरु जी की हजूरी विच समय समय के नाल हाजरियां भर के जीवन सफला कर रहे हो। हुण जो चल रही श्री गुरपंथ प्रकाश की कथा का सत्संग जी समा होया है जिवें आप जी ने पिछे सरवण किया है कि बाबा बंदा सिंह ते तत् खालसा जिवें वखो वखरा हो गया है। तुरकां नूं बड़ी खुशी हुई है उन्होंने अपना नवाब भेजा है पहला सिखां वल गए है तत् खालसे वल उधरों कोई गल नहीं बनी फिर बंदे बहादुर वल आए है वादू दियां गल्लां बना के भरमा लिया है 1 लाख टका देना मंजूर कर लिया है। बाबा बंदा सिंह सोचता है ये तुरक मेरे कोल डर गए है ताइयो मेरी शरण में आ गए है। पर कहिंदे गल तो इवें है जिवें बिल्ला अपने शिकार नूं फड़न वास्ते बड़ियां चलाकियां बड़े वो व्यंगता सोचता है बनाउंदा है उस तरह तुरका ढुके है। आ गल्लां बातां विच ला के बाबे बंदे सिंह नूं खीरी कहिंदे है वी आ पड़ा कित्थे करिए कित्थे असीं अपना डेरा करिए। बाबा बंदा सिंह कहिंदा वी आ जिहड़ा डेरा जिहड़ा किला साडा है ये तुसीं अपने समझो अपनी मौज मस्ती विच आ के जिथे मर्जी अपना पड़ा करो अपने तंबू गड लो गल ही कोई नहीं है। इस तरह कहिंदे ਬੜੀ ਚਤਰ ਚਲਾਕੀ ਨਾਲ ਇਹਨਾਂ ਨੇ ਘੇਰਾ ਕੱਤ ਲਿਆ ਹੈ ਅਤੇ ਸਰਦੀ ਬੰਦੀ ਜਿਹੜੀ ਰਸਤ ਪੈਸਾ ਦੇ ਦਿੰਦੇ ਹੈ ਤਾਂ ਜੋ ਬੰਦਾ ਸਿੰਘ ਕਿਤੇ ਬਾਹਰ ਨਾ ਜਾਵੇ ਅਤੇ ਇਹ ਰਸਤ ਦਿੰਦੇ ਹੈ ਹਿਸਾਬ ਦੀ ਦਿੰਦੇ ਹੈ ਜਿੰਨੀ ਕੁ ਸਿੰਘ ਖਾ ਪੀ ਲੈਣ ਜਿਹੜੇ ਬੰਦਈ ਖਾਲਸਾ ਸਿੱਖ ਸੀ। ਇਸ ਤਰ੍ਹਾਂ ਜਦੋਂ ਬਾਬੇ ਬੰਦੇ ਸਿੰਘ ਦੇ ਚੇਲੇ ਦਾਸ ਕਿਤੇ ਬਾਹਰ ਅੰਦਰ ਜਾਂਦੇ ਹੈ ਤੁਰਕਾਂ ਦੇ ਵਿੱਚ ਦੀ ਲੰਘਦੇ ਹੈ ਅਤੇ ਭੂਰ ਘੱਪ ਜੀ ਕਰਦੇ ਹਨ। ਇਹਨਾਂ ਨੂੰ ਗੁੱਸਾ ਤਾਂ ਬਹੁਤ ਆਉਂਦਾ ਹੈ ਪਰ ਕੋਈ ਗੱਲ ਨਹੀਂ ਕਰਦੇ ਕਿਉਂਕਿ ਅਜੇ ਪੂਰਾ ਪੂਰਾ ਵਿਸ਼ਵਾਸ ਨਹੀਂ ਹੋਇਆ ਕਿ ਬੰਦੇ ਸਿੰਘ ਵਿੱਚ ਸ਼ਕਤੀ ਕਰਾਮਾਤ ਹੈ ਜਾਂ ਨਹੀਂ। ਉਂਝ ਪੂਰਾ ਇੰਨਾ ਟੇਵਾ ਲਾਇਆ ਹੈ ਪਰ ਅਜੇ ਵੀ ਭਰੋਸਾ ਨਹੀਂ ਹੈ, ਵਿੱਚੋਂ ਵਿੱਚੋਂ ਕਈ ਡਰਦੇ ਹੈ। ਬਾਕੀ ਬੜੀ ਸਿਆਣਪ ਦੇ ਨਾਲ ਇਹਨਾਂ ਵਿੱਚ ਜਿਹੜੇ ਮੋਹਤਬਾਰ ਵਕੀਲ ਸਨ ਬੜੀ ਰਾਜਨੀਤੀ ਜਾਣਦੇ ਸੀ। ਹੌਲੀ ਹੌਲੀ ਬਾਬੇ ਬੰਦੇ ਸਿੰਘ ਦੇ ਕਿਲ੍ਹੇ ਵੱਲ ਵੱਧਦੇ ਜਾਂਦੇ ਹਨ। ਇਸ ਤਰ੍ਹਾਂ ਇਹਨਾਂ ਡੇਰਾ ਆਪਣਾ ਗਾਉਣ ਵਧਾ ਲਿਆ ਹੈ। ਸੋ ਸਾਧ ਸੰਗਤ ਜੀ, ਇੱਥੋਂ ਤੱਕ ਆਪ ਜੀ ਨੇ ਕਥਾ ਸਰਵਣ ਕੀਤੀ ਹੈ ਪਿਛਲੇ ਦੀਵਾਨਾਂ ਵਿੱਚ, ਅੱਗੇ ਜਿਵੇਂ ਆ ਰਹੀ ਹੈ ਉਹ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰ ਜੀ ਦੇ ਚਰਣਾਂ ਵਿੱਚ ਨਿਵਾਓ ਸੀਸ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਮੇਰੇ ਮੈਨ ਲਖੀ ਕਰਾਮਾਤ।
ਇਸ ਪ੍ਰਕਾਰ ਬਾਬਾ ਬੰਦਾ ਸਿੰਘ ਜੀ ਕਹਿੰਦੇ ਹੈ ਵੀ ਮੈਂ ਇਹਨਾਂ ਦੇ ਵੱਡੇ ਵੱਡੇ ਸਰਦਾਰ ਮਾਰ ਛੱਡੇ ਆ ਅਤੇ ਇਹ ਕੀ ਚੀਜ਼ਾਂ ਹਨ? ਆ ਸਮਝ ਖਾਂ ਵਰਗੇ, ਜਾਲੀ ਦੇਣ ਵਰਗੇ, ਵਜੀਦੇ ਖਾਂ ਵਰਗੇ, ਅਤੇ ਜਿਸ ਕਰਕੇ ਕਹਿੰਦੇ ਆ ਵੀ ਇਹਨਾਂ ਮੇਰੇ ਵਿੱਚ ਕਰਾਮਾਤ ਸ਼ਕਤੀ ਵੇਖ ਲਈ ਹੈ, ਜਾਣ ਲਈ ਹੈ, ਜਿਸ ਕਰਕੇ ਮੇਰੇ ਸਿੱਖ ਸੇਵਕ ਬਣ ਆ ਗਏ ਹਨ ਆਪਣੇ ਆਪ।
ਅਬ ਬਨ ਆਏ ਮੋਹ ਪੈ ਹੱਥ,
ਕਹਿੰਦਾ ਆਪੇ ਬਨ ਕੇ ਆਪਣੇ ਹੱਥ ਤੇ ਬੜੇ ਨਿਮਾਣੇ ਹੋ ਕੇ ਮੇਰੇ ਪਾਸ ਆ ਗਏ ਹਨ।
ਕਹਾਂ ਪਿਓ ਜੋ ਤੁਰਕ ਬੋਏ,
ਤੇ ਇਸ ਤਰ੍ਹਾਂ ਆਪਣੇ ਮਨ ਵਿੱਚ ਮਨ ਨੂੰ ਤਸੱਲੀਆਂ ਜੇ ਦਿੰਦੇ ਹੋਏ ਕਹਿੰਦੇ ਹੈ ਬੰਦਾ ਸਿੰਘ ਜੀ ਅੰਦੇ ਕੀ ਹੋ ਗਿਆ ਜੇ ਤੁਰਕ ਬਹੁਤੇ ਇਕੱਠੇ ਹੋ ਕੇ ਆ ਗਏ ਹਨ।
ਕਿਆ ਪਿਓ ਜੋ ਸਿੰਘ ਨੱਠ ਗਏ,
ਤੇ ਕੀ ਹੋ ਗਿਆ ਹੈ ਜੇ ਸਿੰਘ ਨੱਠ ਗਏ ਹੈ, ਸਾਥ ਛੱਡ ਕੇ ਚਲੇ ਗਏ ਹੈ, ਆਪਣਾ ਵੱਖਰਾ ਉਹਨਾਂ ਡੇਰਾ ਲਾ ਲਿਆ ਹੈ ਤੇ ਫਿਰ ਵੀ ਕੀ ਹੋ ਗਿਆ ਹੈ? ਇਸ ਤਰ੍ਹਾਂ ਆਪਣੇ ਮਨ ਨੂੰ ਤਸੱਲੀਆਂ ਦਿੰਦਾ ਹੈ ਬੰਦਾ ਸਿੰਘ, ਆਪਣੇ ਆਪ ਨੂੰ ਅਜੇ ਵੀ ਤਕੜਾ ਮੰਨਦਾ ਹੈ।
ਜੋ ਹਮ ਸੋ ਵੈ ਦਗਾ ਕਮਾਵੈ,
ਤੇ ਕਹਿੰਦੇ ਹੈ ਵੀ ਜੇ ਤੁਰਕ ਲੋਕ ਆਪਣੀ ਚਤੁਰਾਈ ਕਰਨ, ਆਪਣੀ ਸਿਆਣਪ ਕਰਨ ਤੇ ਮੇਰੇ ਨਾਲ ਸਾਡੇ ਨਾਲ ਦਗਾ ਧੋਖਾ ਕਮਾਉਣਾ ਚਾਹੁਣ।
ਇੱਕ ਘੜੀ ਮੈਂ ਸਭੇ ਹਰਾਵੇ,
ਕਹਿੰਦਾ ਇੱਕ ਘੜੀ ਦੇ ਵਿੱਚ ਹੀ ਮੈਂ ਸਭ ਨੂੰ ਹਰਾ ਦਿਆਂਗਾ। ਉਹ ਪਹਿਲੀ ਗੱਲ ਸਮਝੀ ਬੈਠੇ ਹੈ ਜਿਵੇਂ ਪਹਿਲਾਂ ਜਿੱਤ ਜਾਂਦੇ ਸੀ ਹਰ ਥਾਂ, ਪਰ ਹੁਣ ਤਾਂ ਉਹ ਗੱਲ ਨਹੀਂ ਬਣਨੀ ਹੈ। ਇਸ ਤਰ੍ਹਾਂ ਮਨ ਵਿੱਚ ਮਾਣ ਜਿਹਾ ਕਰਕੇ ਕਹਿੰਦੇ ਹੈ ਜੇ ਸਿੰਘ ਨੱਠ ਗਏ ਤਾਂ ਕਿਹੜੀ ਗੱਲ ਹੈ, ਜੇ ਤੁਰਕ ਮੇਰੇ ਨਾਲ ਧੋਖਾ ਵੀ ਕਮਾਉਣ ਚਾਹੁਣ ਤੇ ਕਹਿੰਦੇ ਮੈਂ ਵੀ ਇੱਕ ਘੜੀ ਦੇ ਵਿੱਚ ਹੀ ਸਭ ਨੂੰ ਹਰਾ ਦਿਆਂਗਾ।
ਇਨਕੇ ਸ਼ਸਤਰ ਇਨ ਪਰ ਪਾਹੇ,
ਇਹਨਾਂ ਦੇ ਜਿਹੜੇ ਸ਼ਸਤਰ ਹੈ ਇਹ ਚਾਹੁਣ ਵੀ ਬੰਦੇ ਸਿੰਘ ਦੇ ਚਲਾ ਦਈਏ। ਕਹਿੰਦੇ ਮੈਂ ਆਪਣੇ ਮੰਤਰ ਦੀ ਸਿੱਧੀ ਨਾਲ ਇਹਨਾਂ ਉੱਪਰ ਹੀ ਉਸ ਸ਼ਸਤਰ ਚਲਾ ਦਿਆਂਗਾ, ਮੁੜ ਇਹਨਾਂ ਦੇ ਸ਼ਸਤਰ ਇਹਨਾਂ ਨੂੰ ਹੀ ਵੱਜਣਗੇ।
ਹਮਰੀ ਮੌਤ ਇਹੀ ਮਰ ਜਾਹੇ,
ਕਹਿੰਦੇ ਹੈ ਇਹ ਸਾਡੀ ਮੌਤ ਸੋਚ ਕੇ ਆਉਣਗੇ, ਚਾਹੁਣਗੇ ਵੀ ਬੰਦੇ ਸਿੰਘ ਨੂੰ ਮਾਰ ਦੇਣਾ ਹੈ, ਉਲਟਾ ਇਹ ਆਪਣੀ ਮੌਤੇ ਮਰ ਜਾਣਗੇ।
ਦੋਹਰਾ ਐਸੀ ਬੰਦੋ ਬਾਤ ਕਹਿ,
ਇਸ ਪ੍ਰਕਾਰ ਕਹਿੰਦੇ ਬੰਦਾ ਸਿੰਘ ਇਹੋ ਜਿਹੀਆਂ ਗੱਲਾਂ ਕਹਿ ਕਹਿ ਕੇ
ਮਨ ਮੈਂ ਬਹੁਤ ਗਰਬਾਏ,
ਤੇ ਮਨ ਦੇ ਵਿੱਚ ਬੜਾ ਗਰਬਾਏ ਹੰਕਾਰ ਕਰਦਾ ਹੈ, नाले अपने चेलियां नूं तसल्लियां दिंदा है।
तीरी तीरी पात सो
इधरों कहिंदे जिहड़े तुरक है ये बड़े शैतान है, बड़ी राजनीति खेड रहे है, धीरज नाल हौली हौली तरीकियां दे नाल अगे वध रहे हन किले वल नूं।
लई तुरकण जगत जुगत बनाए
इस तरह बंदे सिंह नूं घेरण वास्ते भी किते निकल ना जावे, पूरियां जुगतियां उगतियां बना के ते अगे अगे हौली हौली डेरे अपने गां करी जांदे हन।
जो पई रस्त वड़न तुरक उतनी को दे
कहंदे जिहड़ी रस्त है जिहड़ा दाणा पानी है घोड़िया दा घा पठा है इसे तरह दाणा जिहड़ा खाना पीना है रस्त कहंदे ओह उन्नी की तुरक हुण वड़न दिंदे हन।
जितनी को नित प्रीत खाए वै लहे
कहंदे जितनी को नित प्रत खाए वै लहे आ जिन्नी क सिंह बना के खा लै ना भी जिन्नी क रस्त रोज दी लग जांदी है उन्नी की हुण रस्त पहुँचाउंदे है। पहला तो पहुँचा देंदे सी ना भी बंदा सिंह जी नूं कहंदे सी भी दसो की चाहिदा है किन्ने रस्त किन्ना पैसा चाहिदा है तुहानूं दईए खजाना शाही चों ते हुण की करदे है कहिंदे उन्नी की रस्त उन्ना की ये दिंदे है माल तन आ जिन्ना कि सिंघां ने वरत वरता लैणा है।
चार तरफ उन डेरे लाए
इस प्रकार चारों तरफ इन्हां तुरकां ने डेरे ला ले है घेरा घत लिया है किले नूं।
दे दे दलासे कम बनाए
ते दलासे बड़े दिंदे है फिर भी झूठे कोई गल नहीं जी तुहानूं इस तरह हुक्म आ गया है नवाब दा इस तरह दिल्ली के पातशाह का हुक्म आ गया है तुहानूं अहुदा बख्शन वाले है फलाना इलाका भी तुहानूं दे देना है इस करके खजाना भी तुहानूं जिन्ना जरूरत होवे दे देंगे इस तरह अपना काम बनाउंदे सवारदे है दलासे बड़े देंदे हन झूठे।
झूठी बातन बंदो लायो
इस तरह झूठियां गल्लां दे विच कहिंदे तुरकां ने बंदे सिंह नूं लाया होया है।
वो जाने किन सच कमायो
ते बाबा बंदा सिंह जी की जानदे है वो जानदे है भी ये सच ही कमा रहे है भाव जो कुछ कहिंदे है ये सच कह रहे है पर है सारा झूठ।
कदे कहे परवानो शायो
ते कदी झूठ ही कह देंदे है अज दिल्ली दे पातशाह फरक्शियार ने परवाना एक हुक्म लेके भेजा है सानू
तुमको मुल्क पहाड़ लिखाया
भी तुहानू जिहड़ा है मुल्क आ जिहड़ा पहाड़ दा इलाका है बाई धार दे राजां ते राज करना है ये तुहानू लिख दिता है। फरक्शियार कहिंदा भी बंदा सिंह बड़ा सूझवान है बड़ा राजनीति राजा बनना जानता है इस करके उन्हें परवाना हुक्मनामा भेजा भी आ जिहड़ा पहाड़ी दा इलाका है ये सारा बंदे सिंह नूं लिख दईए
साथ दून तुहे दई है सारी
इस प्रकार साथ दून तुहे दई है सारी भी देहरादून जिहड़ा है इसे तरह उतले पहाड़ वड्डे पहाड़ जिहड़े बाई धार दे राजे जिथे राज करदे सी इसे तरह हेठले पहाड़ दुआबे दे हुशियारपुर आदि देहरादून कहिंदे ये सारा भी इलाका तैनूं लिख के दे दिता है फरक्शियार ने इस तरह झूठ गप्पां ही मारी जांदे हन।
जम्मू लाक ओ लाक हर दो बारी
इस प्रकार जम्मू लाक ते जम्मू तक इधरों जम्मू तक इधरों हरिद्वार तक सारा जिहड़ा लाखा है वह तुहानूं दे दिता है।
और कौ लेहे लेहे जो लोड़ियो
और कौ लेहो जो लोड़ियो कहिंदे ऐ भी हुण हुणे सानूं दस दिओ बंदा सिंह जी जे तुसीं कोई होर इलाका चाहुंदे हो तुहाडी इच्छा भी फलाना इलाका भी मेरे कोल होवे जे इस तरह की इच्छा चाहना है ताड़ी कोई हुण दस दिओ सानू
अब लै लियो ना फिर कुछ छेड़ियो
हुणे जिहड़ा इलाका कोई लैणा है मलणा है वह तुसीं मल लो आ मंग लो फरक्शियार नूं कह के ते लिख के हुक्मनामा भेज देंगे वह अगों आग्या दे देगा तुसीं राज कर लैणा मुल्क दे भी एवें बाद विच ना छेड़ो भी आ फलाणा इलाका जिहड़ा छुट गया है ਇਹ 'ਤੇ ਮੈਂ ਕਬਜ਼ਾ ਕਰਨਾ ਹੈ। ਫਿਰ ਨਾ ਕਿਸੇ ਮਾੜੇ ਗਰੀਬ ਨੂੰ ਤੰਗ ਕਰਿਓ।
ਦੋਹਰਾ ਜੋ ਕਉ ਆਖੇ ਪ੍ਰਸ਼ਨ ਜਹੈ।
ਕਹਿੰਦੇ ਹੈ ਹੁਣ ਕਵੀ ਜੀ ਇੱਥੇ ਨਿਰਣਾ ਕਰ ਰਹੇ ਹੈ, ਕਿਉਂਕਿ ਕਈ ਕਥਾ ਸੁਣਦੇ ਹੈ, ਹੁਣ ਅਗਲੀ ਪਿਛਲੀ ਗੱਲ ਨਹੀਂ ਸੁਣੀ ਹੁੰਦੀ ਅਤੇ ਫਿਰ ਪ੍ਰਸ਼ਨ ਖੜ੍ਹੇ ਹੁੰਦੇ ਹੈ ਮਨ ਦੇ ਵਿੱਚ। ਇੱਥੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਪ੍ਰਸ਼ਨਾਂ ਦੇ ਰਾਹੀਂ ਦੱਸਦੇ ਹੈ ਵੀ ਗੱਲ ਕੀ ਹੈ ਵਿਚਲੀ, ਵੀ ਬੰਦਾ ਸਿੰਘ ਦੀ ਹਾਨੀ ਕਿਉਂ ਹੋਈ ਹੈ, ਕਿਵੇਂ ਉਹ ਘਾਟੇ ਵਿੱਚ ਗਿਆ ਹੈ। ਵੀ ਹੁਣ ਕਹਿੰਦੇ ਹੈ ਜੇ ਕੋਈ ਜਗਿਆਸੂ ਸਿੱਖ ਕਥਾ ਸੁਣਨ ਵਾਲਾ ਤੇ ਇਸ ਤਰ੍ਹਾਂ ਮਨ ਵਿੱਚ ਪ੍ਰਸ਼ਨ ਕਰੇ,
ਥੋ ਬੰਦੋ ਸੋ ਜਾਨੀ ਜਾਣ।
ਜਿਹੜਾ ਬੰਦਾ ਸਿੰਘ ਸੀ ਉਹ ਤੇ ਬੜਾ ਜਾਨੀ ਜਾਣ ਸੀ, ਦਿਲ ਦੀਆਂ ਬੁੱਝ ਲੈਂਦਾ ਸੀ, ਕਿਉਂਕਿ ਪਿੱਛੇ ਪ੍ਰਸੰਗਾਂ ਵਿੱਚ ਆਇਆ ਹੈ ਜਿਹੋ ਜਿਹੀ ਕੋਈ ਗੱਲ ਕਰਨੀ, ਸਿੰਘਾਂ ਨੇ ਕਿਲੇ ਵਿੱਚ ਬੈਠਿਆ ਕੋਈ ਗੱਲ ਕਰਨੀ ਤੇ ਬੰਦਾ ਸਿੰਘ ਨੇ ਉੱਥੇ ਪਹੁੰਚ ਜਾਣਾ, ਪੁੱਛਣਾ ਵੀ ਆਹ ਗੱਲ ਕਰ ਰਹੇ ਹੋ, ਹਾਂ ਉਹਦਾ ਕੀ ਨਿਬੜਿਆ ਹੈ, ਕੀ ਹੋਇਆ ਹੈ। ਉਹਨਾਂ ਸਵੇਰ ਜਿਹੜਾ ਹੈਰਾਨ ਹੋ ਜਾਣਾ ਵੀ ਕਿੱਥੋਂ ਆ ਗਏ ਹੈ, ਸ਼ਕਤੀਆਂ ਬਹੁਤ ਸੀ ਪਹਿਲਾਂ। ਅਤੇ ਹੁਣ ਕਹਿੰਦੇ ਆ ਵੀ ਜੇ ਕੋਈ ਪ੍ਰਸ਼ਨ ਕਰ ਦੇਵੇ ਵੀ ਬੰਦਾ ਤੇ ਇੰਨਾ ਜਾਨੀ ਜਾਣ ਹੈ ਸੀ।
ਅਬ ਤੁਰਕਣ ਕੇ ਛਲਣ ਕੋ।
ਇਸ ਪ੍ਰਕਾਰ ਕਹਿੰਦੇ ਅਬ ਤੁਰਕਣ ਕੇ ਛਲਣ ਕੋ, ਵੀ ਹੁਣ ਤੁਰਕਾਂ ਨੇ ਕਹਿੰਦੇ ਛਲ ਕੀਤਾ, ਫਰੇਬ ਕੀਤਾ, ਆ ਕਿੰਨੇ ਝੂਠ ਮਾਰੇ ਹੈ ਤੇ ਬੰਦੇ ਸਿੰਘ ਨੂੰ।
ਕਰੀ ਕਿਮ ਨਾਹੇ ਪਛਾਣ।
ਬੰਦੇ ਸਿੰਘ ਨੇ ਪਛਾਣ ਕਿਉਂ ਨਹੀਂ ਕੀਤੀ ਵੀ ਆ ਤੁਰਕ ਮੇਰੇ ਨਾਲ ਧੋਖਾ ਕਰ ਰਹੇ ਹੈ, ਆ ਮੈਨੂੰ ਝੂਠੀਆਂ ਦਲੀਲਾਂ ਦੇ ਰਹੇ ਹੈ, ਧੱਕੇ ਦੇ ਨਾਲ ਇਹ ਘੇਰਾ ਕੱਤ ਰਹੇ ਕਿਲੇ ਨੂੰ, ਸਾਨੂੰ ਘੇਰ ਲੈਣਗੇ, ਪਕੜ ਲੈਣਗੇ। ਕਹਿੰਦੇ ਵੀ ਹੁਣ ਕਿਉਂ ਨਹੀਂ ਜਾਣਿਆ, ਇਹ ਕਾਰਨ ਕੀ ਹੈ।
ਚੋ ਪਈ ਬੰਦੇ ਤੇਜ ਹੈ ਚੂਕ ਸੋ ਪਈ।
ਕਹਿੰਦੇ ਕਵੀ ਜੀ ਦੱਸਦੇ ਹੈ ਖਾਲਸਾ ਜੀ ਗੱਲ ਇਹ ਸੀ ਵੀ ਬੰਦੇ ਕੋਲੋਂ ਇਹ ਚੂਕ ਭੁੱਲ ਹੋ ਗਈ ਹੈ, ਇਸ ਗੱਲ ਉੱਕ ਗਿਆ ਹੈ।
ਪ੍ਰਥਮ ਸੋ ਮਾਤਾ ਗੁੱਸੇ ਕਈ।
ਵੀ ਪਹਿਲਾ ਕਿਹੜਾ ਕੰਮ ਕੀ, ਪਹਿਲਾ ਕਾਰਨ ਕੀ ਹੈ, ਪਹਿਲਾ ਪ੍ਰਸ਼ਨ ਦਾ ਉੱਤਰ ਹੈ ਵੀ ਜੇ ਕੋਈ ਕਵੇ ਵੀ ਬੰਦਾ ਸਿੰਘ ਦੇ ਜਾਨੀ ਜਾਣ ਸੀ ਅਤੇ ਤੁਰਕਾਂ ਨੇ ਫਰੇਬ ਕੀਤਾ ਤੇ ਪਤਾ ਕਿਉਂ ਨਹੀਂ ਲੱਗਾ ਹੈ, ਅਤੇ ਕਵੀ ਜੀ ਹੁਣ ਇੱਥੇ ਦੱਸਦੇ ਹੈ ਵੀ ਪਹਿਲੀ ਗੱਲ ਕਿ ਜਦੋਂ ਮਾਤਾ ਜੀ ਨੂੰ ਫਰਕਸ਼ੀਅਰ ਪਾਤਸ਼ਾਹ ਨੇ ਭਾਈ ਨੰਦ ਲਾਲ ਭੇਜ ਕੇ ਕਿਹਾ ਸੀ ਵੀ ਮਾਤਾ ਜੀ ਬੰਦੇ ਸਿੰਘ ਨੂੰ ਕਹੋ ਵੀ ਹੁਣ ਨਾ ਕਰੇ, ਹੁਣ ਉਹ ਆਰਾਮ ਨਾਲ ਬੈਠ ਜਾਵੇ, ਜਿਹੜੇ ਬਦਲੇ ਲੈਣੇ ਸੀ ਉਹ ਤਾਂ ਲੈ ਲਏ ਹੈ। ਅਤੇ ਮਾਤਾ ਜੀ ਬਹੁਤਾ ਇਹਨਾਂ ਦੇ ਕਹਿਣ 'ਤੇ ਹੁਕਮਨਾਮਾ ਭੇਜਿਆ ਸੀ, ਅਤੇ ਬੰਦਾ ਸਿੰਘ ਜੀ ਨੇ ਅੱਗੋਂ ਜਵਾਬ ਪੁੱਠਾ ਦਿੱਤਾ ਸੀ ਜਿਹੜਾ ਯੋਗ ਨਹੀਂ ਸੀ, ਸਹੀ ਨਹੀਂ ਸੀ, ਜਿਸ ਕਰਕੇ ਕਹਿੰਦੇ ਪਹਿਲੀ ਗੱਲ ਵੀ ਉਹਨਾਂ ਨੇ ਮਾਤਾ ਸਾਹਿਬ ਕੌਰ ਜੀ ਨੂੰ ਗੁੱਸੇ ਕਰ ਲਿਆ, ਭਾਵ ਕਿ ਉਹਨਾਂ ਦੀ ਖੁਸ਼ੀ ਨਹੀਂ ਲੈ ਸਕੇ।
ਦੂਜੋ ਲਿਓ ਉਹਨ ਜਤ ਗਵਾਏ।
ਅਤੇ ਦੂਜੀ ਗੱਲ ਕਿ ਉਹਨਾਂ ਨੇ ਜਤ ਗਵਾ ਲਿਆ ਹੈ, ਜਤ ਸਤ ਨਹੀਂ ਰੱਖਿਆ ਹੈ। ਗੁਰੂ ਜੀ ਦਾ ਹੁਕਮ ਸੀ ਵੀ ਜਤ ਸਤ ਰੱਖਣਾ ਹੈ, ਸ਼ਾਦੀ ਨਹੀਂ ਕਰਨੀ ਹੈ, ਗ੍ਰਹਿਸਥ ਨਹੀਂ ਕਰਨਾ ਹੈ। ਇਸ ਪ੍ਰਕਾਰ ਦੂਜਾ ਜਿਹੜਾ ਕੰਮ ਕੀਤਾ ਵੀ ਜਤ ਸਤ ਗਵਾ ਲਿਆ ਆਪਣਾ।
ਨਾਰਨ ਬਹੁ ਪਰਵਰਤਿਓ ਜਾਏ।
ਇਸ ਪ੍ਰਕਾਰ ਬਹੁਤੀਆਂ ਇਸਤਰੀਆਂ ਦੇ ਨਾਲ ਪ੍ਰਵਿਰਤੀ ਕਰ ਲਈ, ਸ਼ਾਦੀ ਕਰ ਲਈ। ਗੁਰੂ ਜੀ ਦਾ ਹੁਕਮ ਸੀ ਵੀ ਇੱਕ ਵੀ ਸ਼ਾਦੀ ਨਹੀਂ ਕਰਨੀ ਹੈ, ਤੇ ਬੰਦਾ ਸਿੰਘ ਜੀ ਨੇ ਤੇ 3-4 ਸ਼ਾਦੀਆਂ ਜਿਹੜੀਆਂ ਕਰ ਲਈਆਂ ਸਨ।
ਤੀਜੇ ਬੀਰਨ ਵਿਦਿਆ ਗਈ।
ਤੇ ਤੀਜਾ ਕਾਰਨ ਕਹਿੰਦੇ ਹੈ ਜਿਹੜੇ ਵੀਰ ਸਨ ਬੜੇ ਸ਼ਕਤੀਆਂ ਦੇ ਮਾਲਕ, ਜਿਹੜੇ ਇਹਦੀ ਆਗਿਆ ਵਿੱਚ ਰਹਿੰਦੇ ਸੀ, ਉਹ ਵੀ ਵਿੱਦਿਆ ਜਿਹੜੇ ਜਾਣਦਾ ਸੀ, ਜਿਹਦੇ ਕਰਕੇ ਕਾਬੂ ਕੀਤੇ ਹੋਏ ਸਨ, ਉਹ ਵਿੱਦਿਆ ਵੀ ਇਹਦੀ ਚਲੇ ਗਈ ਅਕਲ ਵਿੱਚੋਂ।
ਉੱਡਣ ਕੀ ਸ਼ਕਤੀ ਵੀ ਗਈ ਖਈ।
ਤੇ ਜਿਹੜੀ ਉੱਡਣ ਦੀ ਸ਼ਕਤੀ ਸੀ, ਜਿਹੜੇ ਉਹ ਪੋਥੀ ਪੜ੍ਹ ਕੇ ਨੂਣੀਆਂ ਸਿੱਧ ਤੋਂ ਮਿਲੇ ਹੋਏ ਸੀ, ਸ਼ਕਤੀਆਂ ਵਾਲੀ, ਰਿੱਧੀਆਂ ਸਿੱਧੀਆਂ ਵਾਲੀ, ਉਹ ਉੱਡਣ ਦੀ ਕਹਿੰਦੇ ਜਿਹੜੀ ਸ਼ਕਤੀ ਸੀ ਨਾ, ਉਹ ਵੀ ਇਹਦੀ ਚਲੀ ਗਈ ਸੀ।
ਚੌਥੀ ਪੋਥੀ ਰਹੀ ਮੰਡੀ ਮਾਹੇ।
ਤੇ ਚੌਥਾ ਕਾਰਨ ਕਹਿੰਦੇ ਜਿਹੜੀ ਪੋਥੀ ਸੀ ਉਹ, ਜਿਹਦੇ ਵਿੱਚ ਸਭ ਤਰ੍ਹਾਂ ਦੀ ਰਸਾਇਣ ਬਣਾਉਣ ਦੀ ਜੁਗਤੀ, ਔਖਦੀਆਂ ਔਸ਼ਧੀਆਂ ਬਣਾਉਣ ਦੀ ਜੁਗਤੀ, ਇਸੇ ਤਰ੍ਹਾਂ ਸਿੱਧੀਆਂ ਦੀ ਜੁਗਤੀ, ਰਿੱਧੀਆਂ ਦੀ ਜੁਗਤੀ ਜਾਣਨ ਦੀ, ਇਹ ਸਾਰੀ ਜਿਹੜੀ ਪੋਥੀ ਸੀ ਗਿਆਨ ਵਾਲੀ, ਮੰਤਰਾਂ ਸਿੱਧਾਂ ਵਾਲੀ, ਕਹਿੰਦੇ ਹੈ ਉਹ ਜਿਹੜੀ ਪੋਥੀ ਹੈ ਉਹ ਸੰਕੇਤ ਮੰਡੀ ਵਿੱਚ ਰਹਿ ਗਈ ਸੀ।
ਸੁੱਧ ਸੈਣ ਕੋ ਸੌਂਪੀ ਵਾਹੇ।
ਉਹਨਾਂ ਸੁੱਧ ਸੈਣ ਰਾਜਾ ਸੀ ਅਤੇ ਉਹਨੂੰ ਆਪਣੇ ਹੱਥੀਂ ਸੌਂਪੀ ਸੀ, ਜਦੋਂ ਉਹਨੇ ਬੜਾ ਸਤਿਕਾਰ ਮਾਣ ਕੀਤਾ ਹੈ ਇਹਨਾਂ ਦਾ, ਅਤੇ ਪ੍ਰਸੰਨ ਹੋ ਕੇ ਖਾਲਸੇ ਨੂੰ ਪੋਥੀ ਨਹੀਂ ਦਿੱਤੀ ਹੈ ਤੋ ਸ਼ੁੱਧ ਸੈਣ ਰਾਜੇ ਨੂੰ ਦੇ ਦਿੱਤੀ ਵੀ ਜ਼ਰੂਰਤ ਹੋਵੇ ਤਾਂ ਇਹਦਾ ਅਭਿਆਸ ਕਰੀ ਤੈਨੂੰ ਕੋਈ ਹਿਲਾ ਨਹੀਂ ਸਕੇਗਾ, ਸ਼ਕਤੀਆਂ ਦਾ ਮਾਲਕ ਤੂੰ ਹੀ ਹੋ ਜਾਏਗਾ। ਕਹਿੰਦੇ ਉਹ ਪੋਥੀ ਜਿਹੜੀ ਸੀ ਸ਼ੁੱਧ ਸੈਣ ਰਾਜੇ ਨੂੰ ਸੰਕੇਤ ਮੰਡੀ ਵਿੱਚ ਆਪਣੇ ਹੱਥੀ ਸੌਂਪ ਦਿੱਤੀ ਸੀ।
ਪੰਜਮ ਸਤਿਗੁਰ ਨਿੰਦਿਆ ਕਰੀ,
ਤੇ ਪੰਜਵੀਂ ਗੱਲ ਵੀ ਬੰਦੇ ਸਿੰਘ ਨੇ ਸਤਿਗੁਰ ਜੀ ਦੀ ਨਿੰਦਿਆ ਕੀਤੀ। ਕਿਹਾ ਸੀ ਨਾ ਵੀ ਸੋਢੀਆਂ ਦੀ ਵਿੱਚ ਦੀ ਸ਼ਕਤੀ ਕੋਈ ਨਹੀਂ ਹੈ, ਸ਼ਕਤੀ ਤਾਂ ਮੇਰੇ ਵਿੱਚ ਹੈ, ਐਸਾ ਕਿਹੜਾ ਗੁਰੂ ਹੈ ਜਿਹੜਾ ਮੈਨੂੰ ਆਪਣਾ ਚੇਲਾ ਬਣਾ ਲਵੇ। ਅਤੇ ਨਾਲੇ ਕਹਿੰਦੇ ਸੀ ਵੀ ਅੱਜ ਮੈਨੂੰ ਗੱਲ ਦਾ ਪਤਾ ਨਹੀਂ ਲੱਗਾ ਵੀ ਮੇਰਾ ਆਸਣ ਕਿਵੇਂ ਜਿਹੜਾ ਹੈ ਉਹ ਹਿੱਲਿਆ ਜੁੱਲਿਆ ਨਹੀਂ ਹੈ। ਇਸ ਤਰ੍ਹਾਂ ਆਪਣੇ ਚੇਲਿਆਂ ਬਾਲਗਿਆਂ ਨੂੰ ਕਹਿੰਦਾ ਸੀ। ਅਤੇ ਕਹਿੰਦੇ ਇੱਕ ਇਹ ਗੱਲ ਹੋਈ ਹੈ ਵੀ ਸਤਿਗੁਰੂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ ਜਿਨ੍ਹਾਂ ਦੀ ਦੇਣ ਕਰਕੇ ਸ਼ਕਤੀ ਕਰਕੇ ਇਹ ਇੰਨੀ ਬੁਲੰਦੀਆਂ ਨੂੰ ਛੋਇਆ, ਉਹ ਸਤਿਗੁਰ ਦੀ ਨਿੰਦਿਆ ਕੀਤੀ ਅਤੇ ਉਹਨਾਂ ਦੇ ਬਣਾਏ ਹੋਏ ਖਾਲਸੇ ਦੀ ਨਿੰਦਿਆ ਕੀਤੀ।
ਛੇਵੇਂ ਪੰਥ ਗੁਰ ਵਿਗੜ ਸੋ ਭਰੀ,
ਤੇ ਛੇਵਾਂ ਸਤਿਗੁਰ ਜੀ ਨੇ ਬਚਨ ਕੀਤਾ ਸੀ ਵੀ ਪੰਥ ਨਾਲ ਨਹੀਂ ਵਿਗਾੜਨੀ ਹੈ। ਉੱਥੇ ਹਜ਼ੂਰ ਸਾਹਿਬ ਵਿੱਚ ਇਹ ਗੱਲ ਹੋਈ ਸੀ, ਪੰਥ ਨੇ ਵੀ ਕਿਹਾ ਸੀ ਸਤਿਗੁਰ ਜੀ ਜਿਸ ਦਿਨ ਆਪਣੀ ਮਰਜ਼ੀ ਇਹ ਕਰਨਗੇ ਪੰਥ ਨਾਲ ਵਖਰੇਵਾਂ ਕਰਨਗੇ ਫਿਰ ਨਹੀਂ ਨਾਲ ਰਵਾਂਗੇ। ਇਸ ਤਰ੍ਹਾਂ ਕਹਿੰਦੇ ਛੇਵੀਂ ਗੱਲ ਵਿਗਾੜੀ ਵੀ ਪੰਥ ਨਾਲ ਜਿਹੜਾ ਅਣਬਣ ਕੀਤੀ।
ਸੱਤਵੇਂ ਉਹਨ ਪੰਥ ਆਪ ਚਲਾਇਓ,
ਤੇ ਸਤਿਗੁਰੂ ਜੀ ਨੇ ਕਿਹਾ ਸੀ ਵੀ ਪੰਥ ਨਹੀਂ ਆਪਣਾ ਚਲਾਉਣਾ ਹੈ, ਗੁਰੂ ਬਣ ਕੇ ਨਹੀਂ ਬਹਿਣਾ ਹੈ। ਕਹਿੰਦੇ ਸੱਤਵੀਂ ਭੁੱਲ ਇਹ ਕੀਤੀ ਵੀ ਆਪਣਾ ਜਿਹੜਾ ਪੰਥ ਉਹ ਰਚਾ ਲਿਆ ਜਿਹਦਾ ਨਾਮ ਰੱਖਿਆ ਬੰਦੇ ਖਾਲਸਾ।
ਅੱਠਵੇਂ ਬੇੜੀ ਉਸ ਤਰੀਆ ਦਬਾਇਓ,
ਇਸ ਪ੍ਰਕਾਰ ਤਿੰਨ ਚਾਰ ਸ਼ਾਦੀਆਂ ਤੇ ਕੀਤੀਆਂ ਹੋਈਆਂ ਸੀ। ਇੱਕ ਇਹਦੀ ਇਸਤਰੀ ਦੇ ਘਰ ਉਹ ਸੀ ਬੇਟੀ ਹੋਈ ਸੀ, ਲੜਕੀ ਹੋਈ ਸੀ, ਉਹ ਲੜਕੀ ਜਦੋਂ ਹੋਈ ਹੈ ਉਹਨੂੰ ਜਿਉਂਦੇ ਜੀ ਜਿਹੜਾ ਧਰਤੀ ਵਿੱਚ ਦੱਬ ਦਿੱਤਾ ਸੀ, ਇੱਕ ਤੇ ਇਹ ਭੁੱਲ ਕੀਤੀ ਹੈ। ਅੱਠਵੀਂ
ਨੌਵੇਂ ਸਿੱਧੀ ਥੀ ਮੁਕਤ ਉਨ ਪਏ ਪਾਈ,
ਕਹਿੰਦੇ ਨੌਵੀਂ ਗੱਲ ਕੀ ਹੈ ਜਿਹੜੀ ਸਿੱਧੀ ਸੀ ਨਾ ਸ਼ਕਤੀ ਉਹ ਉਹਨਾਂ ਮੁਕਤ ਵਿੱਚ ਹੀ ਪਾਈ ਹੋਈ ਸੀ, ਕਿਉਂਕਿ ਅਨੂਣੀਆਂ ਸਿੱਧ ਦੇ ਨਾਲ ਰਟਨ ਕਰਦੇ ਰਹੇ ਸੀ ਅਤੇ ਉਦੋਂ ਕੋਈ ਮਿਹਨਤ ਮੁਸ਼ਕਤ ਤਾਂ ਕੀਤੀ ਨਹੀਂ ਹੈ ਵੀ ਕਿਹੜਾ ਜਪ ਤਪ ਕਿਹੜਾ ਕੀਤਾ ਹੈ, ਸਿਮਰਨ ਭਗਤੀ ਨਹੀਂ ਕੀਤੀ ਸੀ ਨੀ, ਅਤੇ ਉਹ ਖੁਸ਼ ਹੋ ਕੇ ਉਹ ਅਨੂਣੀਏ ਸਿੱਧ ਨੇ ਇਹਨਾਂ ਨੂੰ ਪੋਥੀ ਦੇ ਦਿੱਤੀ ਸੀ। ਉਹ ਪੋਥੀ ਦਾ ਅਭਿਆਸ ਕੀਤਾ ਹੈ, ਉਂਝ ਸਰੀਰ ਕਰਕੇ ਕੋਈ ਕਮਾਈ ਨਹੀਂ ਕੀਤੀ। ਕਹਿੰਦੇ ਮੁਕਤ ਦੇ ਵਿੱਚ ਹੀ ਇਹ ਸਿੱਧੀ ਸ਼ਕਤੀ ਪ੍ਰਾਪਤ ਹੋਈ ਸੀ।
ਦਸਵੇਂ ਬਹਿਓ ਵੈ ਛੋੜ ਕਮਾਈ,
ਤੇ ਦਸਵਾਂ ਕਾਰਨ ਸੀ ਕੀ ਸੀ ਵੀ ਇਹ ਜਿਹੜੀ ਕਮਾਈ ਕਰਨੀ ਹੈ ਨਾ ਸਰੀਰ ਦੇ ਪੱਖੋਂ ਉਹ ਛੱਡ ਦਿੱਤੀ ਸੀ। ਸਤਿਗੁਰੂ ਜੀ ਦਾ ਦਿੱਤਾ ਹੋਇਆ ਸਭ ਕੁਝ, ਗੁਰੂ ਜੀ ਦੀ ਮਰਿਆਦਾ ਸਾਰੀ ਵਿਸਾਰ ਦਿੱਤੀ, ਨਿਤਨੇਮ ਨਿਯਮ ਸਾਰੇ ਛੱਡ ਦਿੱਤੇ। ਅਤੇ ਜਿੱਥੇ ਹੁਣ ਨਿਤਨੇਮ ਨਿਯਮ ਹੈ ਨਹੀਂ ਹੈ ਅਤੇ ਉੱਥੇ ਕੀ ਰਹਿਣਾ ਹੈ, ਉੱਥੇ ਬਰਕਤ ਥੋੜ੍ਹੀ ਰਹਿੰਦੀ ਹੈ। ਕਹਿੰਦੇ ਹੈ ਦਸਵਾਂ ਕਾਰਨ ਵੀ ਸਤਿਗੁਰੂ ਜੀ ਦੀ ਬਖਸ਼ੀ ਹੋਈ ਮਿਤ ਮਰਿਆਦਾ ਜੋ ਨਿਤ ਦੀ ਕਿਰਿਆ ਹੈ, ਨਿਤਨੇਮ ਕਰਨਾ, ਖਾਲਸੇ ਵਿੱਚ ਬੈਠਣਾ, ਸੰਗਤ ਵਿੱਚ ਬੈਠਣਾ, ਉਹ ਸਾਰੀ ਕਮਾਈ ਇਹਨੇ ਛੱਡ ਦਿੱਤੀ ਸੀ।
ਮੁਕਤ ਨਿਆਮਤ ਮੁਖ ਤਹਿ ਜਾਏ,
ਕਵੀ ਜੀ ਕਹਿੰਦੇ ਆ ਮੁਕਤ ਨਿਆਮਤ ਆ ਜਿਹੜੀ ਭਾਈ ਮੁਕਤ ਦਾ ਮਿਲੇ ਨਾ ਖਜ਼ਾਨਾ ਇਹ ਮੁਕਤ ਵਿੱਚ ਹੀ ਜਾਂਦਾ ਹੈ। ਉਹ ਕਿਵੇਂ ਸਾਨੂੰ ਵੀ ਕੋਈ ਚੀਜ਼ ਮਿਲ ਜਾਏ ਨਾ ਮੁਕਤ ਵਿੱਚ ਉਹਦੀ ਕੋਈ ਕਦਰ ਨਹੀਂ ਕਰਦੇ ਹਾਂ, ਜਿੱਥੇ ਜੀ ਕੀਤਾ ਉੱਥੇ ਸੁੱਟ ਦਿੱਤੀ, ਅਤੇ ਜੇ ਉਹ ਚੀਜ਼ ਪੈਸੇ ਖਰਚ ਕੇ ਲਿਆਉਂਦੀ ਹੋਵੇ ਤਾਂ ਵਾਰ ਵਾਰ ਸਾਂਭਦੇ ਹਾਂ ਅਤੇ ਘਰ ਵਿੱਚ ਉਹਨੂੰ ਥਾਂ ਟਿਕਾਣੇ 'ਤੇ ਰੱਖਦੇ ਹਾਂ। ਇਸੇ ਤਰ੍ਹਾਂ ਬੰਦੇ ਸਿੰਘ ਨੂੰ ਕਹਿੰਦੇ ਕੋਈ ਮਿਹਨਤ ਮੁਸ਼ਕਤ ਕੋਈ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਕੋਈ ਭੀੜ ਦੇ ਵੇਖੀ ਨਹੀਂ ਹੈ, ਮੁਕਤ ਦੀ ਜਿਹੜੀ ਨਿਆਮਤ ਮੁਕਤ ਦੇ ਪਦਾਰਥ ਮਿਲੇ ਹੈ ਸ਼ਕਤੀਆਂ ਰੂਪੀ ਉਹ ਮੁਕਤ ਵਿੱਚ ਹੀ ਗਏ ਹਨ।
ਮਹਿੰਗ ਖਰੀਦੀ ਮਹਿੰਗ ਬਕਾਏ,
ਮਹਿੰਗ ਖਰੀਦੀ ਮਹਿੰਗ ਬਿਕਾਏ, ਕਹਿੰਦੇ ਜਦੋਂ ਮਹਿੰਗੀ ਚੀਜ਼ ਖਰੀਦੀਏ ਨਾ ਤਾਂ ਮਹਿੰਗੀ ਵੇਚਦੀ ਹੈ। ਉਹ ਕਿਵੇਂ ਜਦੋਂ ਆਪਾਂ ਮਹਿੰਗੀ ਚੀਜ਼ ਖਰੀਦਾਂਗੇ ਆਪਾਂ ਸਾਂਭਾਂਗੇ ਉਹਦੀ ਸਾਂਭ ਕਰਕੇ ਉਹ ਮਹਿੰਗੀ ਵਿਕਦੀ ਹੈ, ਕਦਰ ਕਰਦੇ ਹਾਂ ਨਾ ਕਿਉਂਕਿ ਹੱਥੀਂ ਖਰਚ ਕੀਤਾ ਹੈ। ਇਸੇ ਤਰ੍ਹਾਂ ਜਿਹੜੇ ਹੁਣ ਮਿਹਨਤ ਮੁਸ਼ਕਤ ਕਰਦੇ ਆ, ਘਾਲ ਕਮਾਈ ਸੇਵਾ ਸਿਮਰਨ ਭਗਤੀ ਕਰਦੇ ਆ, ਉਹਨਾਂ ਨੇ ਮਹਿੰਗੀ ਖਰੀਦ ਖਰੀਦੀ ਹੈ ਨਾਮ ਦੀ ਸੇਵਾ ਭਗਤੀ ਦੀ, ਗੁਰੂ ਦੀ ਹਜ਼ੂਰੀ ਵਿੱਚ ਸਰੀਰ ਨੂੰ ਢਾਲਿਆ ਹੈ, ਜਿਸ ਕਰਕੇ ਉਹ ਉਹਨਾਂ ਦਾ ਇਹ ਜਪ ਤਪ ਮਹਿੰਗੇ ਤੌਰ 'ਤੇ ਖਰੀਦਿਆ ਜਾਂਦਾ ਹੈ, ਵਿਕਦਾ ਹੈ, ਗੁਰੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੁੰਦਾ ਹੈ। ਹੁਣ ਬੰਦੇ ਸਿੰਘ ਨੂੰ ਮੁਕਤ ਵਿੱਚ ਹੀ ਕਹਿੰਦੇ ਸ਼ਕਤੀਆਂ ਸਿੱਧੀਆਂ ਪ੍ਰਾਪਤ ਹੋਈਆਂ ਸੀ, ਜਿਸ ਕਰਕੇ ਮੁੱਲ ਨਹੀਂ ਪਿਆ।
ਦੋਹਰਾ ਜੋ ਜਾਦੂ ਕੀ ਸਿੱਧ ਹੁੰਦੀ,
ਕਹਿੰਦੇ ਕਵੀ ਜੀ ਦੱਸਦੇ ਆ ਭਾਈ, ਜਿਹੜੀ ਜਾਦੂ ਦੀ ਸਿੱਧੀ ਸ਼ਕਤੀ ਹੁੰਦੀ ਹੈ ਨਾ, ਆ ਟੂਣੇ ਟਾਮਣੇ ਨਾਲ ਸਿੱਧੀ ਕੀਤੀ ਹੋਈ ਸ਼ਕਤੀ,
ਆਪਣੀ ਮਿਹਨਤ ਬਗੈਰ
ਤੇ ਆਪਣੀ ਮਿਹਨਤ ਦੇ ਬਗੈਰ, ਆਪਣੇ ਸਰੀਰ ਨੂੰ ਕਸ਼ਟ ਦਿੱਤੇ ਦੇ ਬਗੈਰ,
ਉਹ ਪੀ ਦਗੋ ਸੋ ਦੇਤ ਹੈ,
ਕਹਿੰਦੇ ਉਹ ਜਿਹੜੀ ਕੀਤੀ ਹੋਈ ਮਿਹਨਤ ਤੋਂ ਬਗੈਰ ਵਸਤੂ ਪ੍ਰਾਪਤ ਹੋਵੇ, ਉਹ ਅਖੀਰੀ ਜਿਹੜਾ ਹੈ ਦਗਾ ਧੋਖਾ ਦੇ ਜਾਂਦੀ ਹੈ। ਔਸਰ ਅੰਤ ਹੈ ਬੇਰ, ਅੰਤ ਦੇ ਸਮੇਂ ਕਹਿੰਦੇ ਉਹ ਜਿਹੜੀ ਧੋਖਾ ਜਾਦੂ ਦੇ ਨਾਲ ਕੀਤੀ ਹੋਈ ਸਿੱਧੀ ਸ਼ਕਤੀ, ਅਤੇ ਇਸੇ ਤਰ੍ਹਾਂ ਕੋਈ ਜਿਹੜੀ ਮਿਹਨਤ ਮੁਸ਼ਕਤ ਤੋਂ ਕੀਤੇ ਤੋਂ ਬਿਨਾਂ ਕੋਈ ਚੀਜ਼ ਪ੍ਰਾਪਤ ਹੋਣੀ ਹੈ, ਉਹ ਅੰਤ ਨੂੰ ਧੋਖਾ ਦੇ ਜਾਂਦੀ ਹੈ।
ਜੋ ਪਈ ਭਗਵਾਨ ਭਗਤੀ ਤੇ ਜੋ ਕੁਛ ਪਾਵੈ,
ਪਰ ਜਿਨ੍ਹਾਂ ਨੇ ਕਹਿੰਦੇ ਭਗਵਾਨ ਦੀ ਭਗਤੀ, ਪਰਮੇਸ਼ਰ ਦੀ ਭਗਤੀ ਕਰਕੇ ਜਿਹੜੇ ਸੰਤਾਂ ਮਹਾਂਪੁਰਸ਼ਾਂ ਨੇ ਕੁਝ ਪਾਇਆ ਹੈ, ਜਿਨ੍ਹਾਂ ਨੇ ਆਪਣੇ ਸਰੀਰ ਦੇ ਕਸ਼ਟ ਝੱਲੇ ਹੈ, ਕਿਤੇ ਸੌਂਦੇ ਨਹੀਂ ਹੈ, ਸਿਮਰਨ ਕਰੀ ਜਾਂਦੇ ਹੈ ਅੱਠੇ ਪੈਰ, ਅਸੀਂ ਤੇ ਕੁਝ ਬਹਿ ਕੇ ਨਾ 10-20 ਮਿੰਟ ਤੇ ਭਾਅ ਦੀ ਬਣ ਜਾਂਦੀ ਹੈ, ਉਹ ਸੰਤ ਮਹਾਂਪੁਰਸ਼ ਕਦੀ ਬੈਠ ਕੇ ਕਦੀ ਉੱਠ ਕੇ ਤੁਰਦੇ ਫਿਰਦੇ ਰਾਤ ਦਿਨ ਉਹਨਾਂ ਇੱਕ ਕੀਤਾ ਹੋਇਆ ਹੈ, ਜ਼ਿੰਦਗੀ ਦਾ ਲਾਹਾ ਲੈ ਰਹੇ ਉਹ ਸੰਤ ਮਹਾਂਪੁਰਸ਼। ਕਹਿੰਦੇ ਜਿੰਨਾ ਪਰ ਭਗਵਾਨ ਪਰਮੇਸ਼ਰ ਦੀ ਭਗਤੀ ਕਰਕੇ ਜਿਨ੍ਹਾਂ ਨੇ ਕੁਝ ਪਾਇਆ ਹੈ ਸੰਤਾਂ ਨੇ,
ਸੋ ਤੋ ਸਾਸਾ ਸਾਥ ਨਿਭਾਵੇ,
ਉਹ ਸੋ ਤੋ ਸਾਸਾ ਸਾਸਾ ਸਾਥ ਨਿਭਾਵੇ, ਕਹਿੰਦੇ ਉਹਦੇ ਸਵਾਸਾਂ ਨਾਲ ਭਾਈ ਨਿਭਦਾ ਹੈ, ਜਿਨ੍ਹਾਂ ਨੇ ਭਗਤੀ ਕਰਕੇ ਪ੍ਰਾਪਤ ਕੀਤਾ ਹੈ ਨਾ ਕੁਝ ਸ਼ਕਤੀ ਸਿੱਧੀ, ਅਤੇ ਉਹਨਾਂ ਦੀ ਰਸਨਾ ਉੱਪਰ ਵਾਹਿਗੁਰੂ ਦਾ ਨਾਮ ਵੱਸਦਾ ਹੈ, ਜਿਸ ਕਰਕੇ ਉਹਨਾਂ ਦਾ ਸਵਾਸਾਂ ਨਾਲ ਨਿਭਦਾ ਹੈ। ਆ ਵੇਖ ਲਓ ਭਾਈ ਮਨੀ ਸਿੰਘ ਜੀ, ਉਹਨਾਂ ਨੂੰ ਜਦੋਂ ਉਹਨਾਂ ਦਾ ਬੰਦ ਕੱਟਿਆ ਹੈ ਨਾ, ਅਤੇ ਉਂਗਲ ਦੇ ਵੀ ਤਿੰਨ ਟੋਟੇ ਕੀਤੇ ਹੈ, ਇੱਕ ਇੱਕ ਜੋੜ 'ਤੇ ਬੰਦ ਕੱਟਿਆ ਹੈ ਸਾਰੇ ਸਰੀਰ ਨੂੰ, ਅਤੇ ਜਦੋਂ ਉਹ ਜਲਾਦ ਜਿਹੜੇ ਟੋਟੇ ਅੰਗ ਇਕੱਠੇ ਕਰਕੇ ਪਾਉਂਦੇ ਸੀ ਨਾ ਟੋਕਰਿਆਂ ਦੇ ਵਿੱਚ, ਅਤੇ ਉਸ ਵਕਤ ਭਾਈ ਮਨੀ ਸਿੰਘ ਜੀ ਦੇ ਕਹਿੰਦੇ ਅੰਗ ਅੰਗ ਜੋ ਸੁਖਮਨੀ ਸਾਹਿਬ ਦਾ ਜਾਪ ਹੋ ਰਿਹਾ ਹੈ, ਅੰਗ ਅੰਗ ਵਿੱਚ ਆ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਇਹ ਅਸ਼ਟਪਦੀ ਪੂਰੀ ਸੰਪੂਰਨ ਹੋ ਗਈ ਸੀ ਜਦੋਂ ਸਾਰਾ ਸੀਸ ਜਿਹੜਾ ਹੈ ਉਤਾਰ ਦਿੱਤਾ ਸੀ ਧੜ ਤੋਂ, ਅਤੇ ਸੁਖਮਨੀ ਸਾਹਿਬ ਸਾਰੇ ਅੰਗਾਂ 'ਚ ਹੋ ਰਿਹਾ ਟੋਟੇ ਜਿਹੜੇ ਪਏ ਹੋਏ ਟੋਕਰੇ ਵਿੱਚ, ਇਹ ਨਾਮ ਦੀ ਗੱਲ ਹੈ। ਇਸੇ ਤਰ੍ਹਾਂ ਭਾਈ ਮਤੀ ਦਾਸ ਜੀ ਜਦੋਂ ਉਹਨਾਂ ਨੂੰ ਆਰੇ ਨਾਲ ਚੀਰਿਆ ਜਾ ਰਿਹਾ ਹੈ ਨਾ, ਅਤੇ ਪੰਚ ਪ੍ਰਵਾਨ ਪੰਚ ਪ੍ਰਧਾਨ ਇਹ ਪੌੜੀ ਪੜ੍ਹ ਰਹੇ ਸੀ ਜਦੋਂ ਸ਼ੁਰੂ ਕੀਤਾ ਹੈ, ਦੋ ਫਾੜ ਕਰ ਦਿੱਤੇ ਹੈ, ਅਤੇ ਜਦੋਂ ਦੋ ਫਾੜ ਹੋ ਗਏ ਫਿਰ ਅਸੰਖ ਜਪ ਅਸੰਖ ਭਾਓ, ਇਹ ਜਿਹੜਾ ਹੈ ਦੋ ਫਾੜਾਂ 'ਚ ਆਵਾਜ਼ਾਂ ਆ ਰਹੀਆਂ ਹੈ, ਅਤੇ ਜਦੋਂ ਦੋ ਫਾੜ ਹੋ ਗਿਆ ਸੰਪੂਰਨ ਪਾਠ ਜਪ ਸਾਹਿਬ ਦਾ ਹੋ ਗਿਆ ਹੈ ਨਾ, ਉਸ ਵਕਤ ਉਹ ਆਵਾਜ਼ ਆਈ ਹੈ ਭਾਈ ਮਤੀ ਦਾਸ ਜੀ ਦੇ ਸਰੀਰ ਵਿੱਚੋਂ ਦੋਵਾਂ ਫਾੜਿਆਂ ਵਿੱਚੋਂ, ਵੀ ਇਹ ਬਾਦਸ਼ਾਹ ਅੱਜ ਤੋਂ ਤੂੰ ਵੀ ਨਹੀਂ ਚਾਨਣਾ ਸੌ ਸਕੇਗਾ। ਇਸ ਤਰ੍ਹਾਂ ਇਹ ਜਿਹੜਾ ਕਹਿੰਦੇ ਜਪਿਆ ਹੋਇਆ ਨਾਮ ਹੈ ਨਾ ਭਗਤੀ ਨਾਲ, ਪਰਮੇਸ਼ਰ ਦੀ ਭਗਤੀ ਕੀਤਿਆਂ, ਗੁਰੂ ਦੀ ਸੇਵਾ ਕੀਤਿਆਂ, ਕਹਿੰਦੇ ਉਹ ਅੰਤ ਤੱਕ ਅਖੀਰ ਤੱਕ ਸਵਾਸਾਂ ਨਾਲ ਨਿਭਦਾ ਹੈ।
ਜਾਦੂ ਦਾ ਬਲ ਸੇਵਾ ਤਾਈ,
ਕਹਿੰਦੇ ਜਿਹੜਾ ਜਾਦੂ ਦਾ ਬਲ ਹੈ, ਜਾਦੂ ਦੀ ਜਿਹੜੀ ਸ਼ਕਤੀ ਹੈ, ਜ਼ੋਰ ਹੈ, ਇਹਦੇ ਜਿੰਨਾ ਚਿਰ ਇਹਦਾ ਸੇਵਨ ਕਰੀਏ, ਇਹਦੀ ਵਰਤੋਂ ਕਰੀਏ, ਇਹਦੀ ਪੂਜਾ ਪ੍ਰਤਿਸ਼ਠਾ ਕਰੀਏ,
ਸੇਵ ਛੱਡੀ ਤੇ ਸੋ ਛੱਡ ਜਾਹੀ,
ਜਦੋਂ ਸੇਵਾ ਛੱਡ ਦਿੱਤੀ ਕਹਿੰਦੇ ਇਹ ਜਾਦੂ ਮੰਤਰ ਤੰਤਰ ਸਭ ਛੱਡ ਜਾਂਦੇ ਹੈ।
ਬੰਦੇ ਪੀ ਸਸਤੀ ਥੀ ਆਈ,
ਇਹੋ ਗੱਲ ਕਹਿੰਦੇ ਹੋਈ ਹੈ ਬਾਬੇ ਬੰਦੇ ਦੇ ਪਾਸ ਇਹ ਸਸਤੀ ਮੁਕਤ ਵਿੱਚ ਹੀ ਇਹ ਪ੍ਰਾਪਤ ਹੋਈ ਸੀ ਸ਼ਕਤੀ ਇਹਨੂੰ,
ਮਿਹਨਤ ਦੀ ਥੀ ਬੰਦੇ ਭੁਲਾਈ,
ਇਧਰੋਂ ਜਿਹੜੀ ਕਹਿੰਦੇ ਉਹ ਸ਼ਕਤੀ ਪ੍ਰਾਪਤ ਹੋਈ ਹੈ ਉਹਦੀ ਮਿਹਨਤ ਵੀ ਭੁਲਾ ਦਿੱਤੀ ਹੈ, ਕਹਿੰਦੇ ਹੈ ਜਿਹੜੀ ਉਹ ਸ਼ਕਤੀ ਸੀ ਨਾ ਉਹ ਵੀ ਮਿਹਨਤ ਜਿਹੜੀ ਕਰਨੀ ਸੀ, ਵੀ ਜਿਹੜੇ ਹੁਣ ਮੰਤਰ ਜੰਤਰ ਸਿੱਖੇ ਹੋਏ ਸੀ ਨੂਣੀਆਂ ਸਿੱਧ ਤੋਂ ਕਹਿੰਦੇ ਉਹ ਵੀ ਭਲਾਈ ਛੱਡੇ ਹਨ।
ਦੋਹਰਾ ਚਾਕਰ ਰਾਜ ਗੁਮਾਸਤੋ ਜੰਤਰ ਸਿੱਧੀ ਸ਼ਾਮ।
ਇਸ ਪ੍ਰਕਾਰ ਕਵੀ ਜੀ ਪ੍ਰਮਾਣ ਦੱਸਦੇ ਹੈ, ਕਹਿੰਦੇ ਚਾਕਰ ਹੋਵੇ ਇਸੇ ਤਰ੍ਹਾਂ, ਚਾਕਰ ਇਸੇ ਤਰ੍ਹਾਂ, ਰਾਜ ਇਸੇ ਤਰ੍ਹਾਂ, ਗੁਮਾਸ਼ਤੋ ਇਹ ਫਾਰਸੀ ਦਾ ਅੱਖਰ ਹੈ। ਗੁਮਾਸ਼ਤ ਦਾ ਅਰਥ ਕੀ ਹੈ? ਕਿਸੇ ਕੰਮ ਵਿੱਚ ਲਾਇਆ ਹੋਇਆ, ਜਿੱਦਾਂ ਕਿਸੇ ਨੂੰ ਕੁੱਲ ਖਰਚਾ ਦੇ ਕੇ ਅਤੇ ਉਹਨੂੰ ਆਪ ਭੇਜ ਦੇਣਾ ਆਪਣੇ ਪੁੱਤਰ ਦੀ ਨਾਲ, ਅਤੇ ਉਹਨੂੰ ਕਹਿਣਾ ਵੀ ਜਿਹੜਾ ਤੂੰ ਘਰ ਵਿੱਚ ਕੰਮ ਕਰਨਾ ਸੀ, ਖੱਟੀ ਕਮਾਈ ਕਰਨੀ ਸੀ, ਉਹ ਤੇਰੇ ਘਰ ਦੇ ਦਿਆਂਗੇ। ਜਿਵੇਂ ਆ ਵਪਾਰੀਆਂ ਦੇ ਮੁਨਸ਼ੀ ਹੁੰਦੇ ਹੈ, ਜਿਹੜੇ ਸ਼ਾਹੂਕਾਰਾਂ ਦੇ ਏਜੰਟ ਹੁੰਦੇ ਹੈ, ਇਹ ਕਵੀ ਜੀ ਇੱਥੇ ਪ੍ਰਮਾਣ ਬੰਨਦੇ ਹਨ ਅਤੇ ਕਹਿੰਦੇ ਹਨ ਵੀ ਚਾਕਰ ਜਿਹੜਾ ਨੌਕਰੀ ਕਰਨ ਵਾਲਾ, ਇਸੇ ਤਰ੍ਹਾਂ ਰਾਜਭਾਗ ਜਿਹੜਾ ਹੁੰਦਾ ਹੈ, ਇਸੇ ਤਰ੍ਹਾਂ ਗੁਮਾਸ਼ ਤੋਂ, ਕਹਿੰਦੇ ਜਿਹੜਾ ਕਿਸੇ ਕੰਮ ਵਿੱਚ ਲਾਇਆ ਹੋਇਆ ਬੰਦਾ।
ਪ੍ਰਤੀਤ ਨਾ ਇਨਕੀ ਕੀਜੀਐ ਜੰਤਰ ਸਿੱਧੀ ਸ਼ਾਮ।
ਇਸੇ ਤਰ੍ਹਾਂ ਕਹਿੰਦੇ ਜੰਤਰਾਂ ਮੰਤਰਾਂ ਦੀ ਸਿੱਧੀ ਸ਼ਕਤੀ ਸਿੱਧ ਕੀਤੀ ਹੋਈ ਤੇ ਰੁੱਖਾਂ ਦੀ ਸ਼ਾਮ।
ਪ੍ਰਤੀਤ ਨਾ ਇਨਕੀ ਕੀਜੀਐ,
ਭਾਈ ਇਹਨਾਂ ਦੀ ਪ੍ਰਤੀਤ ਭਰੋਸਾ ਨਹੀਂ ਕਰਨਾ ਚਾਹੀਦਾ ਵੀ ਮੇਰੇ ਕੋਲ ਜੰਤਰ ਮੰਤਰ ਹੈ, ਮੇਰੇ ਕੋਲ ਰਾਜ ਭਾਗ ਹੈ, ਮੇਰੇ ਕੋਲ ਨੌਕਰ ਚਾਕਰ ਹੈ। ਕਹਿੰਦੇ ਇਹਨਾਂ ਦਾ ਕੀ ਭਰੋਸਾ, ਕਦੋਂ ਮੂੰਹ ਚੁੱਕ ਕੇ ਤੁਰ ਪੈਣ, ਕਦੋਂ ਇਹ ਨਸ਼ਟ ਹੋ ਜਾਵੇ।
ਜੈਸ ਬਨੇਰੇ ਕੰਮ,
ਕਹਿੰਦੇ ਇਹ ਇਵੇਂ ਹੈ ਜਿਵੇਂ ਬਨੇਰੇ ਦੇ ਕਾਂ ਬੈਠਾ ਹੋਵੇ, ਤੇ ਹੁਣ ਕਾਂ ਤੇ ਕਿਸੇ ਦਾ ਬੱਜਾ ਨਹੀਂ ਨਾ ਬੈਠਾ, ਉਹਦੀ ਮਰਜ਼ੀ ਹੈ ਬੈਠਾ ਰਹੇ, ਉਹਦੀ ਮਰਜ਼ੀ ਹੈ ਉੱਡ ਜਾਵੇ। ਇਸੇ ਤਰ੍ਹਾਂ ਕਹਿੰਦੇ ਜੰਤਰ ਮੰਤਰ, ਇਹ ਰਾਜ, ਇਹ ਨੌਕਰ, ਇਹ ਕਿਸੇ ਦਾ ਖਰੀਦਿਆ ਹੋਇਆ ਬੰਦਾ, ਕਹਿੰਦੇ ਇਹ ਕਦੀ ਟਿਕਦੇ ਨਹੀਂ ਹੈ, ਆਪਣੀ ਮਨ ਮਰਜ਼ੀ ਦੇ ਮਾਲਕ ਹੁੰਦੇ ਹਨ। ਪਰ ਜਿਨ੍ਹਾਂ ਨੇ ਮਿਹਨਤਾਂ ਮੁਸ਼ਕਤਾਂ ਕੀਤੀਆਂ, ਪਰਮੇਸ਼ੁਰ ਦੇ ਨਾਮ ਦੀਆਂ ਕਮਾਈਆਂ ਕੀਤੀਆਂ, ਉਹਨਾਂ ਦੀ ਰਸਨਾ ਉੱਪਰ ਨਾਮ ਵੱਸਦਾ ਹੈ, ਅਤੇ ਉਹਨਾਂ ਦੀ ਰਸਨਾ ਉੱਪਰ ਨਾਮ ਵਸਣੇ ਕਰਕੇ ਅੰਦਰ ਅੰਦਰੂਨੀ ਤਾਕਤ ਹੈ, ਜਿਸ ਕਰਕੇ ਸਵਾਸਾਂ ਤੱਕ ਨਿਭਦੀ ਹੈ।
ਦੋਹਰਾ ਜਬ ਤੁਰਕਣ ਘੇਰੋ ਕੀਓ,
ਕਹਿੰਦੇ ਜਦੋਂ ਤੁਰਕਾਂ ਨੇ ਇਸ ਤਰ੍ਹਾਂ ਘੇਰਾ ਕਰ ਲਿਆ,
ਬੜ ਨਿਕਲਣ ਨਹਿ ਦੇਹੇ।
ਇਹ ਤੁਰਕਾਂ ਨੂੰ ਵੀ ਪਤਾ ਲੱਗ ਗਿਆ ਵੀ ਬੰਦਾ ਸਿੰਘ ਜਿਹੜਾ ਹੁਣ ਕਿਤੇ ਭੱਜਣ ਵਾਲਾ ਤੇ ਹੈ ਨਹੀਂ ਹੈ, ਇਹਨਾਂ ਨੇ ਜਿਹੜਾ ਤੁਰਕਾਂ ਨੇ ਘੇਰਾ ਕਰ ਲਿਆ, ਅਤੇ ਇਹ ਕੀ ਕਰਦੇ ਆ, ਜਿਹੜੇ ਕੋਈ ਕਿਲ੍ਹੇ ਦੇ ਅੰਦਰ ਹੈ ਉਹਨਾਂ ਨੂੰ ਬਾਹਰ ਨਹੀਂ ਨਿਕਲ ਦਿੰਦੇ, ਅਤੇ ਜਿਹੜੇ ਬਾਬੇ ਬੰਦੇ ਸਿੰਘ ਨੂੰ ਮੱਥਾ ਟੇਕਣ ਵਾਲੇ ਲੋਕ ਸੀ, ਕਿਉਂਕਿ ਬਥੇਰਾ ਪ੍ਰਭਾਵ ਸੀ ਬੰਦਈ ਖਾਲਸਾ ਨੂੰ ਮੰਨਣ ਵਾਲੇ, ਉਹ ਵੀ ਇਸੇ ਤਰ੍ਹਾਂ ਜਿਹੜੇ ਨਵੇਂ ਭਰਤੀ ਹੋਏ ਸੀ ਬੰਦੇ ਸਿੰਘ ਕੋਲ ਸਿੱਖ, ਕਹਿੰਦੇ ਆ ਉਹ ਅੰਦਰ ਬਾਹਰ ਉਹਨਾਂ ਨੂੰ ਨਿਕਲ ਨਹੀਂ ਦਿੰਦੇ ਇਹ ਤੁਰਕ।
ਤਬ ਲੋਗਣ ਦੁੱਖ ਪਾ ਕਹੇ ਉਹ,
ਤਦੋਂ ਕਹਿੰਦੇ ਲੋਕਾਂ ਨੇ ਬੜਾ ਦੁੱਖ ਪਾਇਆ ਜਿਹੜੇ ਮੱਥਾ ਟੇਕਣ ਆਉਂਦੇ ਸੀ। ਇਸੇ ਤਰ੍ਹਾਂ ਬੰਦਾ ਸਿੰਘ ਦੀ ਜਿਹੜੀ ਫੌਜ ਨਵੀਂ ਕੋਈ ਭਰਤੀ ਹੋਈ ਸੀ ਉਹਨਾਂ ਬੜਾ ਦੁੱਖ ਮਨਾਇਆ।
ਇਹ ਹਮ ਸੋ ਦਗਾ ਕਮੇਹੇ,
ਕਹਿੰਦੇ ਆ ਇਹ ਸਾਡੇ ਨਾਲ, ਇਹ ਹਮ ਸੋ ਦਗਾ ਕਮਾਹੇ, ਕਹਿੰਦੇ ਆ ਵੀ ਇਹ ਸਾਡੇ ਨਾਲ ਦਗਾ ਕਮਾ ਰਹੇ ਆ, ਆਪੋ ਵਿੱਚ ਹੀ ਗੱਲਾਂ ਕਰਦੇ ਆ ਵੀ ਨਾ ਤਾਂ ਸਾਨੂੰ ਅੰਦਰ ਵੜਨ ਦਿੰਦੇ ਕਿਲ੍ਹੇ ਦੇ, ਨਾ ਸਾਨੂੰ ਬਾਹਰ ਹੀ ਜਾਣ ਦਿੰਦੇ ਆ। ਇਹ ਤੁਰਕ ਅੰਦਰੋਂ ਅੰਦਰੀ ਖਾਤੇ ਵਿੱਚ ਸਾਡੇ ਨਾਲ ਧੋਖਾ ਕਰ ਰਹੇ ਹਨ।
ਚੋ ਪਈ ਬਾਜ ਸਿੰਘ ਥੋ ਵੱਡ ਮੁਖਤਿਆਰ,
ਕਹਿੰਦੇ ਬਾਜ ਸਿੰਘ ਥੋ ਵੱਡ ਮੁਖਤਿਆਰ, ਇਹਨਾਂ ਵਿੱਚ ਬੰਦਈ ਖਾਲਸਾ ਦੇ ਵਿੱਚ ਬਾਜ ਸਿੰਘ ਜਿਹੜਾ ਸਰਹੰਦ ਦਾ ਸੂਬੇਦਾਰ ਰਿਹਾ ਹੈ, ਪਹਿਲਾਂ ਬਾਬੇ ਬੰਦੇ ਸਿੰਘ ਦੀ ਹਜ਼ੂਰੀ ਵਿੱਚ ਰਹਿੰਦਿਆਂ ਹੋਇਆ, ਕਹਿੰਦੇ ਇਹ ਬੜਾ ਵੱਡਾ ਮੁਖਤਿਆਰ ਹੈ ਸੀ ਬੰਦਈ ਖਾਲਸੇ ਵਿੱਚ।
ਇਨ ਪੈ ਕਰੀ ਸਿੱਖ ਗਰੀਬਨ ਪੁਕਾਰ,
ਉਹ ਜਿਹੜੇ ਗਰੀਬ ਸਿੱਖ ਭਰਤੀ ਹੋਏ ਸੀ ਬੰਦੇ ਸਿੰਘ ਦੀ ਫੌਜ ਵਿੱਚ, ਉਹ ਬਾਜ ਸਿੰਘ ਨੂੰ ਅਤੇ ਹੋਰ ਮੁਖਤਿਆਰਾਂ ਨੂੰ ਇਸ ਤਰ੍ਹਾਂ ਪੁਕਾਰ ਕੀਤੀ, ਬੇਨਤੀ ਕੀਤੀ,
ਕਹਿਤ ਨਹੀਂ ਤੂੰ ਬੰਦੇ ਪਾਸ,
ਉਹ ਕਹਿੰਦੇ ਹੈ ਵੀ ਉਹ ਬਾਦਸ਼ਾਹ ਦੱਸ ਤੂੰ ਤੇ ਬੜਾ ਸਿਆਣਾ ਸੀ, ਤੈਨੂੰ ਕੀ ਹੋ ਗਿਆ, ਕਿਉਂ ਨਹੀਂ ਤੂੰ ਕਹਿੰਦਾ ਬੰਦੇ ਪਾਸ ਇਹ ਗੱਲ,
ਕਹਾਂ ਪਿਓ ਤੁਮ ਪੀ ਬੁੱਧਨਾਸ,
ਦੱਸ ਤੇਰੀ ਕੀ ਬੁੱਧੀ ਅਕਲ ਨਾਸ ਹੋ ਗਈ ਹੈ ਕਿ ਤੈਨੂੰ ਨਹੀਂ ਦਿਖਦਾ ਹੈ ਕਿ ਆ ਤੁਰਕ ਆਪਣੇ ਨਾਲ ਦਗੇ ਧੁੱਖੇ ਕਮਾ ਰਹੇ ਆ, ਆ ਕਿਵੇਂ ਲੰਗਰ ਆਪਣੇ ਮਸਤਾਨੇ ਹੋ ਗਏ ਆ, ਰਸਤਾ ਬਸਤਾ ਜਿਹੜੀਆਂ ਹੁਣ ਪੂਰੀਆਂ ਨਹੀਂ ਭੇਜ ਰਹੇ, ਆ ਬੰਦੇ ਸਿੰਘ ਦੇ ਨਾਲ ਤੂੰ ਕਿਉਂ ਨਹੀਂ ਗੱਲ ਕਰਦਾ,
ਤੁਰਕ ਕਰਤ ਹੈ ਹਮ ਸੋ ਛਲ,
ਆ ਵੇਖ ਲਓ ਤੁਰਕ ਸਾਡੇ ਨਾਲ ਛਲ ਫਰੇਬ ਕਰ ਰਹੇ ਹੈ, ਕਪਟ ਕਰ ਰਹੇ ਹਨ, ਤੇ ਤੁਸੀਂ ਕਿਉਂ ਨਹੀਂ ਬੰਦੇ ਸਿੰਘ ਨਾਲ ਗੱਲ ਕਰਦੇ?
ਕਹੋ ਨਾ ਸੱਚ ਤੁਮ ਬੰਦੇ ਸੋ ਚੱਲ।
ਕਿਉਂ ਢਿੱਲੇ ਪਏ ਹੋਏ ਹੋ? ਦੱਸੋ, ਤੁਹਾਨੂੰ ਨਹੀਂ ਦਿਸਦਾ ਹੈ ਵੀ ਕੀ ਹੋ ਰਿਹਾ ਹੈ? ਕਿਉਂ ਨਹੀਂ ਸੱਚੋ ਸੱਚ ਗੱਲ ਕਰਦੇ ਬੰਦੇ ਸਿੰਘ ਨਾਲ?
ਹਮ ਕੋ ਕਿਮ ਅਕਾਰਥ ਮਰਾਵੋ।
ਕਹਿੰਦੇ ਐ ਸਾਨੂੰ ਕਿਵੇਂ ਅਕਾਰਥ ਮਰਵਾਓ? ਕਹਿੰਦੇ ਸਾਨੂੰ ਕਿਵੇਂ ਅਕਾਰਥ ਬਿਨਾਂ ਮੌਤੇ ਮਰਵਾ ਰਹੇ ਹੋ? ਕਿਉਂ ਸਾਨੂੰ ਅੱਗੇ ਲਾਇਆ ਹੋਇਆ ਹੈ ਤੁਸਾਂ ਨੇ?
ਲੜਨ ਨਾ ਦੇਹੋ ਇਮ ਕੈਦ ਕਰਾਇਓ।
ਕਹਿੰਦੇ ਐ ਜੇ ਬੰਦੇ ਸਿੰਘ ਨੂੰ ਕਹਿੰਦੇ ਆ ਤੁਹਾਨੂੰ ਮੁਖਤਿਆਰਾਂ ਨੂੰ ਵੀ ਆ ਲੜੀਏ ਤੁਰਕਾਂ ਨਾਲ, ਤੁਰਕ ਘੇਰਾ ਪਾ ਰਿਹਾ, ਘੂਰਕਾ ਪੱਸੀ ਕਰਦੇ ਹਾਂ, ਅਤੇ ਅੱਗੋਂ ਬੰਦਾ ਸਿੰਘ ਤਾਂ ਮਨਾ ਕਰ ਦਿੰਦਾ ਵੀ ਆ ਤੁਸੀਂ ਲੜੋ ਨਾ, ਨਾ ਇਹਨਾਂ ਨਾਲ ਲੜਨਾ ਨਹੀਂ ਹੈ। ਕਹਿੰਦੇ ਲੜਨ ਨਹੀਂ ਦਿੰਦੇ, ਕਿਉਂ ਸਾਨੂੰ ਮਰਵਾਉਣਾ ਚਾਹੁੰਦੇ ਹੋ?
ਜਿਹਨਾਂ ਕੀ ਖਾਤਰ ਇਹ ਕੰਮ ਬਣਾਇਓ।
ਕਹਿੰਦੇ ਆ ਜਿਹਨਾਂ ਦੀ ਖਾਤਰ ਆ ਕੰਮ ਬਣਾਇਆ ਸੀ, ਭਾਵ ਕਿ ਸਿੰਘਾਂ ਦੀ ਖਾਤਰ ਬਣਾਇਆ ਸੀ ਨਾ, ਕਿ ਸਿੰਘਾਂ ਨੂੰ ਕਿਲ੍ਹੇ ਦੇ ਵਿੱਚ ਵਾੜ ਦਿਆਂਗਾ। ਬੰਦਾ ਸਿੰਘ ਕਹਿੰਦਾ ਸੀ ਆਪਣੇ ਬੱਕਰਿਆਂ ਦਾ ਬਦਲਾ ਲਊਂਗਾ ਜਿਹੜੇ ਇਹਨਾਂ ਵੱਡੇ ਹੋਏ ਹੈ ਹਜ਼ੂਰ ਸਾਹਿਬ, ਅਤੇ ਕਹਿੰਦਾ ਉਹਨਾਂ ਦਾ ਮੈਂ ਬਦਲਾ ਲਊਂਗਾ ਅਤੇ ਕਿਲ੍ਹੇ ਵਿੱਚ ਵਾੜ ਕੇ 1.25 ਲੱਖ ਇਹਨਾਂ ਦਾ ਸੀਸ ਕਟਾ ਕੇ ਆ ਚੰਡੀ ਦੀ ਭੇਟਾ ਕਰਕੇ ਨਵਾਂ ਪੰਥ ਚਲਾਊਂਗਾ। ਇਹ ਕਹਿੰਦੇ ਆ ਜਿਹੜੇ ਭਰਤੀ ਹੋਏ ਨਵੇਂ ਨਵੇਂ, ਕਹਿੰਦੇ ਵੀ ਜਿਨ੍ਹਾਂ ਦੀ ਖਾਤਰ ਇਹ ਸਾਰਾ ਕੰਮ ਬਣਾਇਆ ਹੋਇਆ ਸੀ,
ਮੈਂ ਕੋਈ ਨਹੀਂ ਫਸਾਇਓ।
ਕਹਿੰਦੇ ਉਹਨਾਂ ਦੇ ਵਿੱਚ ਤੇ ਕੋਈ ਨਹੀਂ ਫਸਿਆ ਹੈ, ਸਾਰੇ ਦੇ ਨੱਠ ਭੱਜ ਗਏ ਹਨ।
ਸੋ ਨੱਠ ਗਏ ਇਸ ਤੌਰ ਪਛਾਣੇ।
ਕਹਿੰਦੇ ਉਹ ਤੇ ਬੰਦੇ ਸਿੰਘ ਦਾ ਤੌਰ ਤਰੀਕਾ ਪਛਾਣ ਕੇ ਤੇ ਸਿੰਘ ਨੱਠ ਗਏ ਹੈ, ਕਿਉਂਕਿ ਜਦੋਂ ਹੁਣ ਗੱਲਾਂ ਕਰਦੇ ਸੀ ਅਤੇ ਮੂੰਹੋਂ ਮੂੰਹੀ ਗੱਲ ਪਹੁੰਚ ਜਾਂਦੀ ਸੀ ਸਿੰਘਾਂ ਪਾਸ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਬੰਦਾ ਸਿੰਘ। ਉਸ ਵਕਤ ਸਿੰਘ ਕਹਿੰਦੇ ਹੈ ਵੀ ਇਹ ਤਾਂ ਸਾਡਾ ਦੁਸ਼ਮਣ ਬਣ ਗਿਆ ਹੈ, ਇੱਥੇ ਰਹਿ ਕੇ ਕਰਨਾ ਕੀ ਹੈ? ਇਸ ਕਰਕੇ ਸਿੰਘ ਦੇ ਨਗਾਰੇ ਦੀ ਚੋਟ ਦੇ ਕੇ ਅੱਗਾ ਪਿੱਛਾ ਦੇ ਕੇ ਅਤੇ ਨੱਠ ਗਏ ਸਨ। ਅਤੇ ਇਹ ਕਹਿੰਦੇ ਹੈ ਵੀ ਜਿਨ੍ਹਾਂ ਵਾਸਤੇ ਆ ਸਾਰਾ ਕੰਮ ਬਣਾਇਆ ਹੋਇਆ ਸੀ ਉਹ ਤੇ ਨੱਠ ਭੱਜ ਗਏ ਹਨ, ਹੁਣ ਫਸ ਅਸੀਂ ਗਏ ਹਾਂ।
ਹਮ ਆਏ ਫਸੇ ਸੋ ਗਰੀਬ ਆਨੇ।
ਕਹਿੰਦੇ ਅਸੀਂ ਆ ਬਾਜ ਸਿੰਘ ਆ ਅਸੀਂ ਅਯਾਨੇ ਆ ਗਰੀਬ ਨਿਮਾਣੇ ਆ ਬੇਸਮਝ ਫਸ ਗਏ ਆ, ਦੱਸ ਹੁਣ ਕਿਵੇਂ ਨਿਕਲੀਏ ਇਥੋਂ?
ਜਬੇ ਪਰੂਗ ਬੰਦੇ ਪਰ ਭਾਰੀ।
ਕਹਿੰਦੇ ਜਬੇ ਪਰੂਗ ਬੰਦੇ ਪਰ ਭੀਰ ਭਾਰੀ। ਕਹਿੰਦੇ ਹੈ ਜਦੋਂ ਬੰਦੇ ਉੱਪਰ ਆ ਭਾਰੀ ਭੀੜ ਆ ਪਊਗੀ, ਇਹਨੂੰ ਬਿਪਤਾ ਬਣੂਗੀ।
ਸੋ ਨੱਠ ਜਾਊਗਾ ਕਰ ਵੀਰਨ ਸਵਾਰੀ।
ਕਹਿੰਦੇ ਕੀ ਕਰੂਗਾ, ਆਪਣੇ ਵੀਰਾਂ ਨੂੰ ਹੁਕਮ ਦਊਗਾ, ਜਿਹੜੇ ਬੜੇ ਸ਼ਕਤੀਆਂ ਵਾਲੇ ਹੁੰਦੇ ਹੈ ਉਹ ਵੀਰ ਕੀ ਹੁੰਦੇ ਆ, ਚੌਂ ਅਤੇ ਧਰਤੀ ਪੁੱਠੀ ਕਰ ਦੇਣ, ਚੌਣ ਪਹਾੜ ਚੁੱਕ ਲੈਣ, ਸੁੱਟ ਦੇਣ, ਬੜੀ ਸ਼ਕਤੀ ਦੇ ਮਾਲਕ ਹੁੰਦੇ ਹੈ। ਉਹ ਬੰਦੇ ਸਿੰਘ ਨੇ ਪਹਿਲਾਂ ਸਿੱਧੀਆਂ ਦੇ ਨਾਲ ਕਾਬੂ ਕੀਤੇ ਹੋਏ ਸੀ, ਅਤੇ ਇਹ ਕਹਿੰਦੇ ਆ ਵੀ ਹੁਣ ਬਾਜ ਸਿੰਘ ਆ ਫਸ ਤੇ ਆਪਾਂ ਜਾਣਾ ਹੈ, ਬੰਦੇ ਦਾ ਕੀ ਹੈ, ਆ ਭਾਰੀ ਬਿਪਤਾ ਬਣ ਜਾਊਗੀ। ਅਤੇ ਆ ਵੀਰਾਂ ਨੂੰ ਕਹਿ ਕੇ ਹੁਕਮ ਦੇ ਕੇ ਵੀ ਲੈ ਜਾਓ ਮੈਨੂੰ ਚੁੱਕ ਕੇ, ਉਹਨਾਂ ਦੀ ਸਵਾਰੀ ਕਰਕੇ ਉੱਡ ਪੁੱਡ ਜਾਊਗਾ।
ਸੌ 50 ਕਹੋ ਇਹ ਉੱਡ ਜਾਊਗਾ।
ਕਹਿੰਦੇ ਇਹ ਤੇ 150 ਕੋ ਉੱਚਾ ਉੱਡ ਜਾਊਗਾ, ਫਿਰ ਇਹਨੇ ਕਿੱਥੇ ਹੱਥ ਲੱਗਣਾ ਹੈ ਤੁਰਕਾਂ ਦੇ?
ਤੁਰਕਣ ਕੇ ਜਹੈ ਹੱਥ ਨਾ ਆਊਗਾ।
ਤੇ ਕਹਿੰਦੇ ਤੁਰਕਾਂ ਦੇ ਇਹਨੇ ਹੱਥ ਹੀ ਨਹੀਂ ਆਉਣਾ, ਇਹਨੇ ਉੱਡੀ ਉੱਥੇ ਚਲਿਆ ਜਾਣਾ ਹੈ ਜਿੱਥੇ ਇਹਨੇ ਉੱਡ ਕੇ ਜਾਣਾ ਹੈ। ਕਹਿੰਦੇ ਉੱਥੇ ਤੁਰਕਾਂ ਦਾ ਹੱਥ ਹੀ ਨਹੀਂ ਪਹੁੰਚਣਾ, ਉਹ ਤੇ ਪਹੁੰਚ ਨਹੀਂ ਸਕਦੇ ਇੱਥੋਂ ਤੱਕ।
ਦੋਹਰਾ ਹਮੇ ਖਵਾਰੀ ਬਣ ਗਈ।
ਕਹਿੰਦੇ ਇਹ ਤੇ ਸਾਰੀ ਜਿਹੜੀ ਖਵਾਰੀ ਹੈ ਨਾ, ਸਾਰੀ ਬਿਪਤਾ ਤੇ ਸਾਨੂੰ ਬਣ ਗਈ ਹੈ ਬਾਜ ਸਿੰਘ।
ਫਸੇ ਗਰੀਬ ਸੋ ਆਏ।
ਕਹਿੰਦੇ ਅਸੀਂ ਤੇ ਐਵੇਂ ਗਰੀਬ ਆ ਕਰਕੇ ਭਰਤੀ ਹੋ ਗਏ ਹਾਂ ਵੀ ਲੁੱਟਾਂ ਮਾਰਾਂ ਕਰਾਂਗੇ, ਚੰਗਾ ਖਾਵਾਂਗੇ ਹੰਡਾਵਾਂਗੇ, ਇਹ ਤੇ ਐਵੇਂ ਗਰੀਬ ਮਾਰੀ ਹੋਈ ਹੈ, ਫਸ ਗਏ ਹਾਂ ਅਸੀਂ।
ਤੁਮ ਤੋ ਬਹੁਤ ਕਮਾਇਓ।
ਐ ਬਾਜ ਸਿੰਘ ਆ ਸਰਹੰਦ ਦਾ ਸੂਬੇਦਾਰ ਰਿਹਾ ਹੈ ਤੂੰ, ਅਤੇ ਨਾਲ ਹੋਰ ਵੀ ਕਿੰਨੇ ਸਿੰਘ ਰਹੇ ਹੈ, ਅਤੇ ਕਹਿੰਦੇ ਹੈ ਵੀ ਤੁਸੀਂ ਤੇ ਬਾਬਾ ਖੱਟ ਖਾ ਲਿਆ ਹੈ ਤੇ ਵਾਹਵਾ ਕਮਾਇਆ ਹੈ ਧਨ, ਅਤੇ ਸੂਬੇਦਾਰੀ ਕਰਕੇ ਸਰਹੰਦ ਵਿੱਚ
ਲਿਓ ਪੈਰ ਉਹ ਖਾਏ।
ਤੁਹਾਡੀ ਉਮਰ ਵੀ ਕਿੰਨੀ ਤੁਸਾਂ ਨੇ ਹੰਡਾ ਲਈ ਹੈ, ਚੰਗਾ ਪਹਿਰਦੇ ਰਹੇ ਹੋ, ਚੰਗਾ ਖਾਂਦੇ ਰਹੇ ਹੋ, ਆ ਸਾਨੂੰ ਤੇ ਮੁਕਤ ਦਾ ਹੀ ਫਸ ਗਏ ਹਾਂ।
ਚੋ ਪਈ ਤਬ ਸੁਣ ਉਨ ਮੁਖਤਿਆਰਨ ਪਾਖੀ।
ਕਹਿੰਦੇ ਤਦੋਂ ਇਹ ਬਾਜ ਸਿੰਘ ਨੇ ਤੇ ਮੁਖਤਿਆਰਾਂ ਨੇ ਜਿਹੜੇ ਹੋਰ ਵੀ ਨਾਲ ਮੋਹਤਬਾਰ ਸਨ, ਕਹਿੰਦੇ ਉਹਨਾਂ ਨੇ ਇਸ ਤਰ੍ਹਾਂ ਇਹਨਾਂ ਨੂੰ ਕਿਹਾ,
ਉਹ ਜਾਣੀ ਜਾਣ ਹਮ ਬਣੇ ਨਾਖੀ।
ਕਹਿੰਦੇ ਐ ਵੀ ਬੰਦਾ ਸਿੰਘ ਨੂੰ ਅਸੀਂ ਕੀ ਆਖੀਏ, ਉਹ ਤੇ ਜਾਣੀ ਜਾਣ ਹੈ, ਕਿਉਂਕਿ ਇਹ ਬਾਦ ਸਿੰਘ ਹੋਣੀ ਭਾਵੇਂ ਤੱਤ ਖਾਲਸੇ ਵਿੱਚ ਸਨ, ਪਹਿਲਾਂ ਗੁਰੂ ਦੇ ਪੰਥ ਵਿੱਚ ਸਨ, ਜਦੋਂ ਬੰਦਾ ਸਿੰਘ ਜੀ ਅੱਡ ਹੋਏ ਹੈ ਉਦੋਂ ਇਹ ਵੀ ਉਹਨਾਂ ਨਾਲ ਹੀ ਅੱਡ ਹੋ ਗਏ ਹੈ। ਇਹ ਬਾਬੇ ਬੰਦੇ ਸਿੰਘ ਵੱਲ ਹੈ, ਬੰਦਈ ਖਾਲਸਾ ਹੈ, ਮੁਖਤਿਆਰ ਬਣੇ ਹੋਏ ਅੱਗੇ ਅੱਗੇ। ਅਤੇ ਕਹਿੰਦੇ ਵੀ ਹੁਣ ਇਹ ਜਿਹੜੇ ਬੰਦਈ ਖਾਲਸਾ ਬਾਦ ਸਿੰਘ ਹੋਣੀ ਇਹ ਤੇ ਬੰਦੇ ਸਿੰਘ ਨੂੰ ਆਪਣਾ ਪੂਰਾ ਪੂਰਾ ਗੁਰੂ ਮੰਨਿਆ ਹੋਇਆ ਹੈ, ਜਿਸ ਕਰਕੇ ਕਹਿੰਦੇ ਹੈ ਵੀ ਉਹ ਤੇ ਜਾਨੀ ਜਾਣ ਹੈ, ਬਾ ਸਭ ਕੁਝ ਸਮਝਦਾ ਹੈ। ਆ ਉਹਨੂੰ ਅਸੀਂ ਕਹੀਏ ਵੀ ਇੱਦਾਂ ਨਹੀਂ ਇੱਦਾਂ ਕਰੋ, ਇਹ ਸਾਡਾ ਬਣਦਾ ਨਹੀਂ ਹੈ ਕਹਿਣਾ।
ਕਿਆ ਜਾਣੇ ਉਸ ਕਿਆ ਦਿਲ ਆਈ,
ਕੀ ਜਾਣੀਏ ਉਹ ਦਿਲ ਵਿੱਚ ਕੀ ਵਸੀ ਹੋਈ ਹੈ, ਕੀ ਉਹ ਕਰਨਾ ਚਾਹੁੰਦੇ ਹੈ। ਸਾਡਾ ਫਰਜ਼ ਨਹੀਂ ਬਣਦਾ ਵੀ ਉਹਨੂੰ ਮਤ ਦਈਏ।
ਹਮਕੋ ਬਣੇ ਨਾ ਗੱਲ ਪਲਟਾਈ,
ਕਹਿੰਦੇ ਸਾਨੂੰ ਗੱਲ ਪਲਟਾਉਣੀ ਨਹੀਂ ਬਣਦੀ, ਐਵੇਂ ਨਹੀਂ ਕਹਿਣਾ ਬਣਦਾ ਵੀ ਆਹ ਸਾਨੂੰ ਕਿਸੇ ਤਰ੍ਹਾਂ ਹੁਣ ਕੱਢੋ ਜੀ, ਇੱਥੋਂ ਭਜਾਓ ਜੀ, ਇਹ ਸਾਡਾ ਫਰਜ਼ ਨਹੀਂ ਬਣਦਾ।
ਦੇਵੇਂਗੇ ਉਸ ਅੱਗੇ ਸੀਸ,
ਕਹਿੰਦੇ ਇਹ ਤੇ ਸਾਡਾ ਧਰਮ ਹੈ, ਕਿਉਂਕਿ ਜਿਹਦੇ ਜਿਹਨੂੰ ਗੁਰੂ ਮੰਨ ਲਈਏ ਤੇ ਉਹਦੇ ਲਈ ਸਿਰ ਦੇਣਾ ਜਿਹੜਾ ਯੋਗ ਹੈ ਸਿੱਖ ਦਾ। ਅਸੀਂ ਤਾਂ ਹੁਣ ਉਹਨੂੰ ਪੂਰਾ ਪੂਰਾ ਮੰਨਦੇ ਹਾਂ, ਅੱਜ ਜਿੱਥੇ ਮਰਜ਼ੀ ਰੱਖੇ ਜੋ ਮਰਜ਼ੀ ਕਰਨ, ਕਹਿੰਦੇ ਹੁਣ ਅਸੀਂ ਤੇ ਅੱਗੇ ਲਾ ਕੇ ਸੀਸ ਦਵਾਂਗੇ, ਮਰਾਂਗੇ ਖਾਵਾਂਗੇ ਉਹਦੇ ਬਦਲੇ।
ਹਮ ਗੁਰ ਧਾਰਿਓ ਬਿਸਵੇ ਬੀਸ,
ਕਹਿੰਦੇ ਅਸੀਂ ਤੇ ਉਹਨਾਂ ਨੂੰ ਬੀਸ ਬਿਸਵੇ ਗੁਰੂ ਮੰਨਿਆ ਹੋਇਆ ਹੈ। ਜਿਵੇਂ ਸੁਖਮਨੀ ਸਾਹਿਬ ਜੀ ਅੰਦਰ ਬਚਨ ਆਉਂਦੇ ਸਤਿਗੁਰੂ ਜੀ ਦੇ, ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗੱਲ ਜਾਣੈ। ਵੀ ਜਿਹੜੇ ਜੇ ਗੁਰੂ ਦਾ ਮਨ ਮੰਨ ਜੇ ਨਾ, ਬੀਸ ਬਿਸਵੇ ਮਤਲਬ 16 ਆਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ, 16 ਆਨੇ ਮਤਲਬ 100%। ਜੇ ਗੁਰੂ ਜੀ ਦਾ ਮਨ ਮੰਨ ਜੇ ਸੋ ਸੇਵਕ ਪਰਮੇਸ਼ਰ ਕੀ ਗੱਦ ਜਾਣੈ, ਉਹ ਪਰਮੇਸ਼ਰ ਦੀ ਗੱਦੀ ਵਿਧੀ ਅਵਸਥਾ ਜਾਣ ਲੈਂਦਾ ਹੈ ਉਹ ਸੇਵਕ। ਇਸੇ ਤਰ੍ਹਾਂ ਇਹ ਕਹਿੰਦੇ ਵੀ ਅਸੀਂ ਤੇ ਬੰਦੇ ਸਿੰਘ ਨੂੰ ਬੀਸ ਬਿਸਵੇ ਪੂਰੇ ਦਾ ਪੂਰਾ 100% ਗੁਰੂ ਮੰਨਦੇ ਹਾਂ।
ਤੁਮਰੀ ਖਾਤਰ ਇਤਨੀ ਆਖੇ,
ਕਹਿੰਦੇ ਹਾਂ ਫਿਰ ਵੀ ਤੁਸੀਂ ਹੱਥ ਜੋੜ ਕੇ ਸਾਡੇ ਕੋਲ ਆਏ ਹੋ, ਅਸੀਂ ਮੁਖਤਿਆਰ ਚਲੋ ਬਣੇ ਹੋਏ ਹਾਂ, ਤੇ ਅਸੀਂ ਤੁਹਾਡੀ ਖਾਤਰ ਇੰਨੀ ਗੱਲ ਬੰਦਾ ਸਿੰਘ ਜੀ ਨੂੰ ਆਪਣੇ ਗੁਰੂ ਨੂੰ ਕਹਿ ਦਿੰਦੇ ਹਾਂ।
ਆਪ ਚੱਲ ਸਭ ਦੇਖੋ ਆਖੇ,
ਕਹਿੰਦੇ ਆ ਵੇਖ ਲੋ ਅਸੀਂ ਆਪ ਜਾ ਕੇ ਕਵਾਂਗੇ ਵੀ ਆ ਬਾਬਾ ਜੀ ਵੇਖੋ ਕਿਵੇਂ ਲੰਗਰ ਮਸਤਾਨੇ ਹੋ ਗਏ ਹੈ, ਨਾ ਅੰਦਰ ਵੜਨ ਦਿੰਦੇ ਹੈ ਨਾ ਬਾਹਰ ਜਾਣ ਦਿੰਦੇ ਹੈ ਤੁਰਕ, ਅਤੇ ਤੁਸੀਂ ਇਹਨਾਂ ਦੀ ਕੋਈ ਖਾਤਰਦਾਰੀ ਕਰੋ। ਅਤੇ ਇਹਨਾਂ ਨੂੰ ਵੀ ਕਹਿੰਦੇ ਆ ਮੁਖਤਿਆਰ ਬਾਦ ਸਿੰਘ ਹੁਣੀ ਸਭ ਮਿਲ ਕੇ ਵੀ ਆਪ ਹੀ ਚੱਲ ਕੇ ਵੇਖੋ, ਤੇ ਮੁੜ ਕੇ ਇਹ ਨਾ ਵੀ ਤੁਸੀਂ ਯਕੀਨ ਨਾ ਕਰੋ ਵੀ ਆਖਿਆ ਨਹੀਂ ਹੈ। ਇਸ ਪ੍ਰਕਾਰ ਉਹ ਜਿਹੜੇ ਕਹਿਣ ਆਏ ਸੀ ਵੀ ਤੁਸੀਂ ਕੁਝ ਨਿਗਰਾਨੀ ਕਰੋ ਬਾਦ ਸਿੰਘ ਜੀ, ਕਹਿੰਦੇ ਉਹਨਾਂ ਨੂੰ ਮੂਹਰੇ ਅੱਗੇ ਕਰਕੇ ਤੇ ਤੁਰੇ ਹਨ ਬੰਦਾ ਸਿੰਘ ਜੀ ਵੱਲ।
ਹੱਥ ਜੋੜ ਜਾ ਉਨ ਪੈ ਖੜੇ,
ਹੱਥ ਜੋੜ ਕੇ ਬਾਬਾ ਬੰਦਾ ਜੀ ਪਾਸ ਖੜੇ ਹੋ ਗਏ ਹਨ।
ਜਾਰ ਦਾਸੀਆਂ ਕਰੀ ਅਰਦਾਸ,
ਇਸ ਪ੍ਰਕਾਰ ਅਰਦਾਸੀਆਂ ਅਰਦਾਸੀਏ ਬਣ ਕੇ ਨਾ ਗਲ ਵਿੱਚ ਪੱਲਾ ਪਾ ਕੇ ਜਾ ਕੇ ਅਰਦਾਸ ਬੇਨਤੀ ਕੀਤੀ ਕਿਹਾ ਹੈ।
ਹੱਥ ਜੋੜ ਖੜ ਹਜੂਰੀ ਪਾਸ,
ਹੱਥ ਜੋੜ ਕੇ ਬਾਬੇ ਬੰਦੇ ਸਿੰਘ ਦੀ ਹਜੂਰੀ ਪਾਸ ਗਏ ਹੈ, ਤੇ ਇਸ ਤਰ੍ਹਾਂ ਇਹਨਾਂ ਦੇ ਬਾਰੇ ਕਹਿਣ ਲੱਗੇ ਵੀ ਬਾਬਾ ਜੀ ਆ ਇਸ ਤਰ੍ਹਾਂ ਦਾ ਗੱਲ ਵਿਚਾਰ ਕਹਿੰਦੇ ਹੈ। ਬੰਦਾ ਸਿੰਘ ਜੀ ਕਹੇਗਾ ਵੀ ਤੁਸੀਂ ਐਵੇਂ ਭੜਕਾਵੇ ਵਿੱਚ ਆ ਗਏ, ਐਸੀ ਤਾਂ ਕੋਈ ਗੱਲ ਨਹੀਂ ਹੈ ਵੀ ਮੈਂ ਵੀ ਭੱਜ ਜਾਵਾਂ, ਹੁਣ ਤਾਂ ਲੜਾਂਗਾ ਮਰਾਂਗਾ, ਜਿਵੇਂ ਵੀ ਰਵਾਂਗਾ ਤੁਹਾਡੇ ਨਾਲ ਹੀ ਰਵਾਂਗਾ। ਇਸ ਤਰ੍ਹਾਂ ਪ੍ਰਣ ਦੇ ਬਚਨ ਦੱਸਦੇ ਹੈ। ਉਹ ਕਥਾ ਸਾਧ ਸੰਗਤ ਜੀ ਅੱਗੇ ਆਵੇਗੀ, ਹੁਣ ਇੱਥੇ ਸਮੇਂ ਦੀ ਸਮਾਪਤੀ ਹੈ, ਕਥਾ ਦੀ ਵੀ ਸਮਾਪਤੀ ਹੈ। ਸਤਿਗੁਰੂ ਜੀ ਦੇ ਦਰਬਾਰ ਅੰਦਰ ਕਥਾ ਵਿਚਾਰਾਂ ਕਰਦੇ ਸਮੇਂ ਇੱਕ ਨੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਗੁਰੂ ਕੀ ਸੰਗਤ ਗੁਰੂ ਮਹਾਰਾਜ ਜੀ ਬਖਸ਼ਣਾ ਹਰੇ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਇੱਥੇ ਸਮਾਪਤੀ ਹੈ। ਜੇ ਕਿਹੜੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਉਨਕੋ ਮੋਹਰੇ ਕਰਕੇ ਤੁਰੇ, ਹੱਥ ਜੋੜ ਜਾ ਉਨ ਪੈ ਖੜੇ, ਜਾ ਅਰਦਾਸੀਆਂ ਕਰੀ ਅਰਦਾਸ, ਹੱਥ ਜੋੜ ਖੜ ਹਜੂਰੀ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਭਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਪਰਮ ਪਰ ਹਰ ਹਰੇ ਹੈ। ਭੀ ਹੋਮਣਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਭਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਦ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੂਤਰੈ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੁਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।